हमारे पाक कर आया फिर
मेरा तन तन हवा। ਅੰਤਰਪ੍ਰੀਤ ਸਿੰਘ ਜੀ ਸਾਜਨ ਆਪ ਜੀ ਨੂੰ ਸ਼ਬਦ ਕੀਰਤਨ ਰਾਹੀਂ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
मन जा Yeah. गागारी दुल्हनी मंगल जारा गा मेरे ग्रह राम नए सो दुर्लभ पायो, राम नए सो दुर्लभ पायो, असवट पाद हमारा। सुर नर सुर नर मुन कोटक आए को चले हैं, कह कबीर मोहे ब्याह चले हैं, कह कबीर मोहे ब्याह चले हैं। पुरख एक राजा राम पतार वाहे गुरु।
वाहे गुरु जी का खालसा, वाहे गुरु जी की फतेह। हुन आप जी दे सन्मुख मेरे अक्स कार्यो भाई साहब भाई अमनदीप सिंह जी कीर्तन विचारा द्वारा आप संगत दर्शन करेंगे। बुलाओ फते जी। वाहिगुरु जी का खालसा, वाहिगुरु जी की
Thank you. ਵਾਹਿਗੁਰੂ ਵਾਹਿਗੁਰੂ। ਸਾਰੀ ਸੰਗਤ ਬੜੇ ਪਿਆਰ ਦੇ ਨਾਲ ਗੁਰੂ ਰਸਨਾ ਨੂੰ ਪਵਿੱਤਰ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਅੱਜ ਦੂਸਰੇ ਗੁਰੂ ਨਾਨਕ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਆਗਮਨ ਦੇ ਨੇ। ਸਾਰੀਆਂ ਸੰਗਤਾਂ ਪਿਤਾ ਜੀ ਦੀ ਕਿਰਪਾ ਦੇ ਨਾਲ ਫਤਿਹ ਟੀਵੀ ਦੇ ਮਾਧਿਅਮ ਰਾਹੀਂ ਸਾਡਾ ਜੋ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਯੂਟਿਊਬ ਚੈਨਲ ਹੈ ਭਾਈ ਅਮਨਦੀਪ ਸਿੰਘ ਓਫੀਸ਼ੀਅਲ ਚੈਨਲ bani.net ਰਾਹੀਂ ਗੁਰੂ ਚਰਨਾਂ ਚ ਇਕੱਤਰਿਤ ਹੋਏ ਹੋ। ਪਿਆਰਿਓ, ਅੱਜ ਜਿੱਥੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਬੜੀਆਂ ਜ਼ਰੂਰੀ ਜ਼ਰੂਰੀ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਉੱਥੇ ਹੋਰ ਵੀ ਖਾਸ ਕਰਕੇ ਨਿਊ ਜਨਰੇਸ਼ਨ ਦੇ ਲਈ, ਖਾਸ ਕਰਕੇ ਨਵੀਂ ਪੀੜ੍ਹੀ ਦੇ ਲਈ, ਨਵੀਂ ਪਨੀਰੀ ਦੇ ਲਈ ਮੈਂ ਕੁਝ ਸੁਣੇ ਹੀ ਦੇਣੇ ਨੇ। ਇਸ ਕਰਕੇ ਮੇਰੀ ਬੇਨਤੀ ਹੈ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂ ਜੀ ਦੀ ਗੋਦ ਦੇ ਵਿੱਚ ਬੈਠੋ ਔਰ ਇਹੋ ਹੀ ਫੀਲਿੰਗ ਆਪਣੇ ਅੰਦਰ ਰੱਖੋ ਕਿ ਅਸੀਂ ਸਾਰੇ ਇਸ ਵੇਲੇ ਆਪਣੇ ਘਰ ਦੇ ਵਿੱਚ ਨਹੀਂ ਬੈਠੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਵਿੱਚ ਸਤ ਸੰਗਤ ਦੇ ਕਿਲੇ ਦੇ ਵਿੱਚ ਬੈਠੇ ਆ। ਇੱਕ ਵਾਰੀ ਬੋਲੋ ਵਾਹਿਗੁਰੂ
ਵਾਹਿਗੁਰੂ,
ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਸਾਰੇ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਕਿਸੇ ਨੇ ਬੜੀ ਪਿਆਰੀ ਗੱਲ ਕਹੀ ਹੈ, ਮੈਂ ਸ਼ੁਰੂਆਤ ਕਰਾਂ। ਹੌਸਲਾ ਤੇ ਆਤਮ ਵਿਸ਼ਵਾਸ ਆਪਣੇ ਅੰਦਰ ਹੋਣਾ ਚਾਹੀਦਾ ਹੈ। ਸੁਣਿਓ ਧਿਆਨ ਨਾਲ, ਹੌਸਲਾ ਤੇ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ। ਜ਼ਿੰਦਗੀ ਤੇ ਕਿਤੋਂ ਵੀ ਸ਼ੁਰੂ ਕੀਤੀ ਜਾ ਸਕਦੀ ਹੈ। ਆਖੋ ਵਾਹਿਗੁਰੂ
ਵਾਹਿਗੁਰੂ।
ਕਦੀ ਵੀ ਆਪਣੇ ਅੰਦਰ ਢੈਂਦੀ ਕਲਾ ਨਾ ਰੱਖੋ, ਕਦੀ ਵੀ ਆਪਣੇ ਅੰਦਰ ਗਿਰਾਵਟ ਨਾ ਰੱਖੋ, ਕਦੇ ਵੀ ਆਪਣੇ ਅੰਦਰ ਨੈਗੇਟਿਵ ਖਿਆਲ ਨਾ ਰੱਖੋ। ਜਿੰਨੀ ਵੀ ਤੁਹਾਡੀ ਉਮਰ ਹੈ ਪਿਆਰਿਓ, ਹੌਸਲਾ ਆਪਣੇ ਅੰਦਰ ਰੱਖੋ ਪੂਰਾ, ਆਤਮ ਵਿਸ਼ਵਾਸ ਰੱਖੋ ਪੂਰਾ, ਜ਼ਿੰਦਗੀ ਤੇ ਕਿਤੋਂ ਵੀ ਸ਼ੁਰੂ ਹੋ ਸਕਦੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਤੇ ਜਦੋਂ ਤੁਸੀਂ ਜ਼ਿੰਦਗੀ ਨੂੰ ਸ਼ੁਰੂ ਕਰਨਾ ਹੈ ਨਾ, ਸੱਚਾਈ ਏ ਕਈ ਤਰ੍ਹਾਂ ਦੇ ਸਬਕ ਤੁਹਾਨੂੰ ਜ਼ਿੰਦਗੀ ਸਿਖਾਏਗੀ, ਕਈ ਤਰ੍ਹਾਂ ਦੇ, ਔਰ ਉਹਨਾਂ ਸਬਕਾਂ ਤੋਂ, ਉਹਨਾਂ ਜੋ ਲੈਸਨਸ ਤੋਂ ਗਿਆਨ ਲੈ ਕੇ ਆਪਣੀ ਕਮੀ ਨੂੰ ਦਿਨੋਂ ਦਿਨ ਕੱਢਦੇ ਜਾਇਓ। ਜ਼ਿੰਦਗੀ ਸ਼ੁਰੂ ਕਰੋ, ਕਈ ਤਰ੍ਹਾਂ ਦੇ ਸਬਕ ਤੁਹਾਨੂੰ ਮਿਲਣਗੇ। ਕਿਸੇ ਨੇ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਉਹ ਕਿਤਾਬਾਂ ਚ ਸੀ ਹੀ ਨਹੀਂ, ਉਹ ਕਿਤਾਬਾਂ ਦੇ ਵਿੱਚ ਦਰਜ ਸੀ ਹੀ ਨਹੀਂ ਜੋ ਸਬਕ ਜ਼ਿੰਦਗੀ ਨੇ ਸਾਨੂੰ ਸਿਖਾ ਦਿੱਤੇ। ਆਖੋ ਵਾਹਿਗੁਰੂ
ਵਾਹਿਗੁਰੂ।
ਉਹ ਕਿਤਾਬਾਂ ਦੇ ਵਿੱਚ ਦਰਜ ਹੀ ਨਹੀਂ ਸਨ ਸਬਕ ਜਿਹੜੇ ਜ਼ਿੰਦਗੀ ਨੇ ਸਾਨੂੰ ਸਿਖਾਏ ਨੇ। ਇਹ ਮੇਰੀ ਬੇਨਤੀ ਹੈ, ਜਦੋਂ ਵੀ ਤੁਸੀਂ ਆਪਣੇ ਜੀਵਨ ਦੀ ਸ਼ੁਰੂਆਤ ਕਰੋਗੇ ਤੇ ਉਸ ਵੇਲੇ ਜਿਹੜੀਆਂ ਵੀ ਕਮੀਆਂ ਨੇ ਨਾ, ਜੋ ਜ਼ਿੰਦਗੀ ਸਬਕ ਸਿਖਾਵੇ ਉਹ ਕਮੀਆਂ ਨੂੰ ਦੂਰ ਕੱਢ ਕੇ ਅਗਾਂਹ ਵਧਦੇ ਜਾਇਓ। ਅਗਾਂਹ ਵਧਦੇ ਜਾਇਓ, ਇਹ ਬੇਨਤੀ ਹੈ। ਤੇ ਜਦੋਂ ਅੱਗੇ ਵਧਣਾ ਨਾ, ਉਸ ਵਕਤ ਆਪਣੇ ਅੰਦਰ ਇਹ ਚੀਜ਼ ਰੱਖਣੀ, ਵਕਤ ਮੇਰਾ ਹੋਵੇ ਨਾ ਹੋਵੇ, ਪਰ ਹੇ ਗੁਰੂ ਰਾਮਦਾਸ, ਹਰ ਵਕਤ ਮੈਂ ਤੇਰਾ ਵਾਂ। ਖੋ ਵਾਹਿਗੁਰੂ, ਵਕਤ ਮੇਰਾ ਹੋਵੇ ਨਾ ਹੋਵੇ, ਪਰ ਬਾਬਾ ਦੀਪ ਸਿੰਘ ਜੀ, ਹਰ ਵਕਤ ਮੈਂ ਤੇਰਾ ਵਾਂ। ਜਦੋਂ ਆਪਣੇ ਅੰਦਰ ਇਹ ਚੀਜ਼ ਰੱਖੋਗੇ ਨਾ, ਮੈਂ ਗੁਰੂ ਜੀ ਦੀ ਕਿਰਪਾ ਨਾਲ ਕਹਿ ਰਿਹਾ, ਤੁਹਾਡੇ ਇੰਪੋਸੀਬਲ ਕੰਮ ਵੀ ਪੋਸੀਬਲ ਬਣ ਜਾਣਗੇ। ਜਿਹੜੀਆਂ ਚੀਜ਼ਾਂ ਤੁਸੀਂ ਕਦੀ ਸੋਚੀਆਂ ਵੀ ਨਹੀਂ ਹੋਣਗੀਆਂ ਨਾ, ਉਹ ਵੀ ਤੁਹਾਡੀ ਲਾਈਫ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਣਗੀਆਂ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਜਿੰਨੇ ਬੈਠੇ ਹੋ ਨਾ, ਮੇਰੀ ਬੇਨਤੀ ਹੈ, ਘਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਬੈਠੇ ਹੋ, ਸਾਰਿਆਂ ਨੂੰ ਮੈਂ ਅਰਜ਼ ਕਰਨਾ, ਇੱਕ ਵਾਰੀ ਗੂੰਜਵੀਂ ਆਵਾਜ਼ ਵਿੱਚ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਪੋਜ਼ਿਟਿਵ ਖਿਆਲ ਰੱਖ ਕੇ, ਆਪਣੇ ਮਾਲਕ ਦਾ ਉਹ ਟਾਸਰਾ ਆਪਣੇ ਅੰਦਰ ਰੱਖ ਕੇ, ਨੈਗੇਟਿਵਿਟੀ ਨੂੰ ਦੂਰ ਕਰਕੇ ਆਪਣੇ ਕਦਮ ਵਧਾਈ ਚੱਲੋ, ਵਧਾਈ ਚੱਲੋ, ਵਧਾਈ ਚੱਲੋ। ਫਿਰ ਜਿਹੜੀਆਂ ਚੀਜ਼ਾਂ ਕਦੀ ਸੋਚੀਆਂ ਵੀ ਨਹੀਂ ਹੋਣਗੀਆਂ ਨਾ ਤੁਸੀਂ, ਉਹ ਵੀ ਤੁਹਾਡੀ ਲਾਈਫ ਦੇ ਵਿੱਚ ਘਟਣਗੀਆਂ। ਖੋ ਵਾਹਿਗੁਰੂ,
ਵਾਹਿਗੁਰੂ,
ਕਿਉਂਕਿ ਜ਼ਿੰਦਗੀ ਬਹੁਤ ਕੁਝ ਸਿਖਾਉਂਦੀ ਹੈ, ਬਹੁਤ ਕੁਝ। ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦਾ ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲੀਮ ਦੇ ਵਿੱਚ, ਫਰਕ ਬਹੁਤ ਹੈ ਤੇਰੀ ਮੇਰੀ ਤਾਲੀਮ ਦੇ ਵਿੱਚ, ਤੂੰ ਉਸਤਾਦਾਂ ਤੋਂ ਸਿੱਖਿਆ ਤੇ ਮੈਂ ਹਾਲਾਤਾਂ ਤੋਂ ਸਿੱਖਿਆ। ਖੋ ਵਾਹਿਗੁਰੂ, ਤੂੰ ਉਸਤਾਦਾਂ ਤੋਂ ਗੁਣ ਲਏ ਨੇ ਤੇ ਮੈਨੂੰ ਸਿਖਾਉਣ ਵਾਲੇ ਮੇਰੇ ਹਾਲਾਤ ਨੇ, ਹਾਲਾਤ ਜੀ। ਇਹ ਮੇਰੀ ਬੇਨਤੀ ਹੈ, ਭੁੱਲਿਓ ਨਾ, ਜ਼ਿੰਦਗੀ ਜਿੱਥੋਂ ਵੀ ਸ਼ੁਰੂ ਕਰੋ, ਪਰ ਮਾਲਕ ਦਾ ਉਹ ਟਾਸਰਾ ਲੈਣਾ ਨਾ ਭੁੱਲਿਓ। ਜ਼ਿੰਦਗੀ ਜਿੱਥੋਂ ਵੀ ਸ਼ੁਰੂ ਹੋਵੇ, ਬਾਣੀ ਦਾ ਪਹਿਰਾ ਵਧਾਉਣਾ ਨਾ ਭੁੱਲਿਓ। ਜ਼ਿੰਦਗੀ ਜਿੱਥੋਂ ਵੀ ਸ਼ੁਰੂ ਕਰੋ, ਮਾਂ ਪੁਰਖਾਂ ਦੀ ਸੰਗਤ ਕਰਨੀ ਨਾ ਭੁੱਲਿਓ ਜੀ, ਫਿਰ ਤੇ ਗੁਰੂ ਦੀ ਕਿਰਪਾ ਵਰਤੇਗੀ ਹੀ ਵਰਤੇਗੀ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾਓ, ਆਖੋ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਫਤਿਹ। ਕਈ ਵਾਰੀ ਨਾ ਕੋਈ ਚੀਜ਼ ਸਾਡੇ ਮੁਤਾਬਕ ਨਾ ਹੋਵੇ, ਸਾਡੇ ਮਨ ਮੁਤਾਬਕ ਨਾ ਹੋਵੇ, ਤੇ ਮਨ ਕਈ ਵਾਰੀ ਕਲਪਦਾ ਹੈ, ਪਰੇਸ਼ਾਨ ਹੁੰਦਾ, ਪਰ ਇਹ ਬੰਦਾ ਭੁੱਲ ਜਾਂਦਾ ਹੈ ਕਿ ਜੋ ਵੀ ਹੋ ਰਿਹਾ ਮੇਰੇ ਭਲੇ ਦੇ ਲਈ ਹੋ ਰਿਹਾ, ਜੋ ਵੀ ਹੋ ਰਿਹਾ ਅੱਛਿਆਈ ਦੇ ਲਈ ਹੋ ਰਿਹਾ। ਮੇਰਾ ਗੁਰ ਪਰਮੇਸ਼ਰ, ਮੇਰਾ ਮਾਲਕ ਮੇਰੇ ਨਾਲ ਕਦੇ ਵੀ ਮਾੜਾ ਕਰ ਹੀ ਨਹੀਂ ਸਕਦਾ। ਇੱਕ ਮੈਂ ਗੱਲ ਕਰਕੇ ਸ਼ਬਦ ਪੜਾਂਗਾ ਗੁਰੂ ਸੇਵਾ ਦੇ। ਇੱਕ ਲੜਕਾ ਆਪਣੇ ਕੁੱਤੇ ਨੂੰ ਘੁਮਾ ਰਿਹਾ ਸੀ ਬਾਹਰ, ਗੱਲ ਸੁਣਨ ਵਾਲੀ ਜੀ, ਲੜਕਾ ਕੁੱਤੇ ਨੂੰ ਘੁਮਾ ਰਿਹਾ ਤੇ ਇੱਕਦਮ ਅਚਾਨਕ ਸੜਕ ਦੇ ਉੱਤੇ ਨਾ ਕਿਤੋਂ ਖਰਗੋਸ਼ ਆ ਗਿਆ। ਕੁੱਤੇ ਨੇ ਜਦੋਂ ਵੇਖਿਆ ਖਰਗੋਸ਼ ਨੂੰ, ਪੂਰਾ ਜ਼ੋਰ ਲਾਇਆ ਤੇ ਜਿਹੜਾ ਪਟਾ ਫੜਿਆ ਸੀ ਨਾ ਮਾਲਕ ਨੇ ਹੱਥ ਵਿੱਚ, ਉਹ ਛੁੱਟ ਗਿਆ ਉਹਦੇ ਹੱਥੋਂ, ਤੇ ਕੁੱਤਾ ਬੜੀ ਤੇਜ਼ੀ ਦੇ ਨਾਲ ਖਰਗੋਸ਼ ਦੇ ਮਗਰ ਭੱਜਿਆ। ਉਸ ਲੜਕੇ ਨੇ ਬੜਾ ਪਿੱਛਾ ਕੀਤਾ ਕੁੱਤੇ ਦਾ, ਪਰ ਲੱਭਿਆ ਨਾ, ਤੇ ਕੁੱਤੇ ਨਾਲ ਪਿਆਰ ਬੜਾ ਸੀ। ਤੇ ਹੁਣ ਕੀਤਾ ਕਿ ਅਗਲੇ ਦਿਨ ਅਖਬਾਰ ਦੇ ਵਿੱਚ ਨਾ ਇਸ਼ਤਿਹਾਰ ਦਿੱਤਾ ਕਿ ਮੇਰਾ ਇਹ ਨਸਲ ਦਾ ਕੁੱਤਾ, ਇਸ ਰੰਗ ਦਾ ਕੁੱਤਾ ਹੈ, ਇਸ ਜਗ੍ਹਾ ਤੋਂ ਗਵਾਚਿਆ, ਜਿਹਨੂੰ ਕਿਤੇ ਮਿਲੇ ਉਹ ਮੇਰੇ ਇਹ ਵਾਲੇ ਐਡਰੈਸ ਤੇ ਪਹੁੰਚਾਵੇ ਤੇ ਉਹਨੂੰ ਫਿਰ ਇਨਾਮ ਦਿੱਤਾ ਜਾਏਗਾ। ਜਦੋਂ ਅਖਬਾਰ ਦੇ ਵਿੱਚ ਇਹ ਚੀਜ਼ ਛਪੀ ਤੇ ਦੋ ਤਿੰਨ ਦਿਨ ਬੀਤੇ, ਇੱਕ ਲੜਕੇ ਨੇ ਕੁੱਤਾ ਹੱਥ ਦੇ ਵਿੱਚ ਫੜਿਆ ਤੇ ਇਹਦੇ ਕੋਲ ਆ ਗਿਆ। ਹੁਣ ਜਦੋਂ ਕੁੱਤੇ ਨੂੰ ਇਹਨੇ ਵੇਖਿਆ, ਬੜਾ ਚਾਹ ਚੜ ਗਿਆ ਕਿ ਮੇਰਾ ਕੁੱਤਾ ਮੇਰੇ ਕੋਲ ਵਾਪਸ ਆ ਗਿਆ। ਹੁਣ ਜਿਹੜੇ ਲੜਕੇ ਨੇ ਇਹਨੂੰ ਦਿੱਤਾ ਕੁੱਤਾ, ਉਹਦੇ ਨਾਲ ਇਹਦੀ ਬੜੀ ਗੂੜੀ ਦੋਸਤੀ ਹੋ ਗਈ, ਬੜੀ ਗੂੜੀ ਦੋਸਤੀ, ਥੋੜੇ ਦਿਨਾਂ ਵਿੱਚ ਹੀ ਦੋਵੇਂ ਪੱਕੇ ਮਿੱਤਰ ਬਣ ਗਏ। ਤੇ ਇੱਕ ਦਿਨ ਨਾ ਇਹ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਜਾ ਰਿਹਾ। ਮੈਂ ਗੱਲ ਕਰਨੇ ਆ, ਪਰਮੇਸ਼ਰ ਜੋ ਕਰਦਾ ਉਹ ਸਹੀ ਕਰਦਾ, ਜੋ ਹੁੰਦਾ ਸਾਡੀ ਭਲਾਈ ਦੇ ਲਈ ਹੁੰਦਾ। ਪਰ ਇਹ ਬੰਦੇ ਨੂੰ ਖਿਆਲ ਇਸ ਚੀਜ਼ ਦਾ ਬੜੀ ਦੇਰ ਬਾਅਦ ਹੁੰਦਾ। ਹੁਣ ਜਾ ਰਿਹਾ ਆਪਣੇ ਦੋਸਤ ਨੂੰ ਮਿਲਣ ਵਾਸਤੇ, ਤੇ ਰਸਤੇ ਦੇ ਵਿੱਚ ਹੋ ਗਿਆ ਜੀ ਐਕਸੀਡੈਂਟ। ਆਖੋ ਵਾਹਿਗੁਰੂ
ਵਾਹਿਗੁਰੂ।
ਜਦੋਂ ਐਕਸੀਡੈਂਟ ਹੋਇਆ, ਲੋਕਾਂ ਨੇ ਇਹਨੂੰ ਚੱਕਿਆ ਤੇ ਹਸਪਤਾਲ ਲੈ ਗਏ। ਤੇ ਉਸ ਵੇਲੇ ਮਨ ਦੇ ਅੰਦਰ ਸੋਚਦਾ, ਮੇਰਾ ਕੁੱਤਾ ਨਾ ਹੀ ਮਿਲਦਾ ਉਹ ਹੀ ਚੰਗਾ ਸੀ। ਕੁੱਤਾ ਨਾ ਮਿਲਦਾ, ਨਾ ਉਸ ਲੜਕੇ ਨਾਲ ਮੇਰੀ ਦੋਸਤੀ ਹੁੰਦੀ, ਨਾ ਮੈਂ ਉਹਨੂੰ ਮਿਲਣ ਜਾਂਦਾ, ਤੇ ਨਾ ਮੇਰਾ ਹੁੰਦਾ ਐਕਸੀਡੈਂਟ। ਮਨ ਨੇ ਨਾ ਮਿੰਟ ਮਿੰਟ ਬਾਅਦ ਆਪਣੇ ਖਿਆਲਾਂ ਨੂੰ ਬਦਲਦਾ। ਤੋ ਖੈਰ, ਲੋਕਾਂ ਨੇ ਇਹਨੂੰ ਹਸਪਤਾਲ ਕਰਵਾਇਆ ਦਾਖਲ, ਤੇ ਡਾਕਟਰ ਨੇ ਨਾ ਇਹਦਾ ਟ੍ਰੀਟਮੈਂਟ ਸ਼ੁਰੂ ਕੀਤਾ। ਤੇ ਡਾਕਟਰ ਕੀ ਕਹਿੰਦਾ, ਤੇਰੀ ਸਿਟੀ ਸਕੈਨ ਅਸੀਂ ਕੀਤੀ ਹੈ, ਤੇ ਸਿਟੀ ਸਕੈਨ ਤੋਂ ਪਤਾ ਲੱਗਾ ਤੇਰੇ ਦਿਮਾਗ ਦੇ ਵਿੱਚ ਨਾ ਇੱਕ ਟਿਊਮਰ ਹੈ। ਕਹਦੇ ਵਾਹਿਗੁਰੂ। ਪਰ ਇਸ ਟਿਊਮਰ ਦਾ ਐਕਸੀਡੈਂਟ ਨਾਲ ਤਲਕ ਕੋਈ ਨਹੀਂ, ਟਿਊਮਰ ਹੈ ਤੇਰੇ ਦਿਮਾਗ ਦੇ ਵਿੱਚ। ਤੇ ਹੁਣ ਤੇ ਇਸ ਟਿਊਮਰ ਦਾ ਇਲਾਜ ਹੋ ਸਕਦਾ, ਤੂੰ ਬੜੇ ਵਕਤ ਸਿਰ ਆ ਗਈ ਸਾਡੇ ਕੋਲ, ਤੇ ਜੇ ਕਿਤੇ ਤੂੰ ਹੁਣ ਨਾ ਆਉਂਦਾ, 4-5 ਮਹੀਨੇ ਬੀਤ ਜਾਂਦੇ, ਫਿਰ ਤੇਰੀ ਜਾਨ ਬਚਾਉਣੀ ਸਾਡੇ ਲਈ ਔਖੀ ਸੀ। ਆਖੋ ਵਾਹਿਗੁਰੂ। ਤੇ ਜਦੋਂ ਡਾਕਟਰ ਨੇ ਇੰਨੀ ਗੱਲ ਕਹੀ ਨਾ, ਤੇਰਾ ਟਿਊਮਰ ਹੈ, ਹੁਣ ਤੇ ਇਲਾਜ ਹੋ ਸਕਦਾ, ਜੇ ਕਿਤੇ ਲੇਟ ਆਉਂਦਾ ਫਿਰ ਲਾ ਇਲਾਜ ਹੋ ਜਾਣੀ ਸੀ ਬਿਮਾਰੀ। ਤੇ ਹੁਣ ਮਨ ਦੇ ਵਿੱਚ ਸੋਚਦਾ, ਚੰਗਾ ਹੀ ਹੋਇਆ ਕੁੱਤਾ ਭਜਿਆ। ਕਹਦੇ ਵਾਹਿਗੁਰੂ। ਚੰਗਾ ਹੀ ਹੋਇਆ ਕੁੱਤਾ ਭਜਿਆ, ਨਾ ਕੁੱਤਾ ਭਜਦਾ, ਨਾ ਉਹ ਲੜਕਾ ਮੈਨੂੰ ਕੁੱਤਾ ਦੇਣ ਆਉਂਦਾ, ਨਾ ਮੇਰੀ ਦੋਸਤੀ ਹੁੰਦੀ, ਨਾ ਐਕਸੀਡੈਂਟ ਹੁੰਦਾ, ਤੇ ਨਾ ਹੀ ਟਾਈਮ ਸਿਰ ਇਸ ਟਿਊਮਰ ਦਾ ਮੈਨੂੰ ਪਤਾ ਲੱਗਦਾ। ਹੁਣ ਗੱਲ ਸੁਣਨ ਵਾਲੀ ਜੇ, ਤੇ ਡਾਕਟਰਾਂ ਨੇ ਕੀਤਾ ਕਿ ਵਕਤ ਰਹਿੰਦਿਆਂ ਹੀ ਇਹਦਾ ਆਪਰੇਸ਼ਨ ਕੀਤਾ, ਇਹਦਾ ਟਿਊਮਰ ਕੱਢ ਦਿੱਤਾ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ। ਜਦੋਂ ਟਿਊਮਰ ਨਿਕਲਿਆ ਨਾ, ਤੇ ਉਸ ਵੇਲੇ ਸ਼ੁਕਰਾਨੇ ਕਰਦਾ ਹੈ। ਹੁਣ ਗੱਲ ਜਰਾ ਧਿਆਨ ਨਾਲ ਸੋਚਣਾ, ਹੌਸਪਿਟਲ ਦੇ ਵਿੱਚ ਐਡਮਿਟ ਹੋਇਆ ਤੇ ਪਤਾ ਚੱਲ ਗਿਆ ਟਿਊਮਰ ਦਾ, ਹੌਸਪਿਟਲ ਵਿੱਚ ਐਡਮਿਟ ਹੋਇਆ ਕਿਉਂ? ਕੁੱਤਾ ਗਵਾਚਿਆ ਤਾਂ ਕਰਕੇ, ਕੁੱਤਾ ਗਵਾਚਿਆ, ਦੋਸਤ ਬਣਿਆ, ਐਕਸੀਡੈਂਟ ਹੋਇਆ, ਉਹਦੇ ਕਰਕੇ ਹਸਪਤਾਲ ਦੇ ਵਿੱਚ ਹੋਇਆ ਦਾਖਲ, ਤੇ ਉਸ ਕਰਕੇ ਇਹਦੇ ਟਿਊਮਰ ਦਾ ਇਲਾਜ ਹੋ ਗਿਆ। ਤੇ ਉਸ ਸਮੇਂ ਰੱਬ ਦੇ ਸ਼ੁਕਰਾਨੇ ਕਰਦਾ ਕਿ ਮੈਂ ਤੇ ਐਵੇਂ ਰੱਬ ਨੂੰ ਤੰਨੇ ਮੇਣੇ ਦੇ ਰਿਹਾ ਸਾਂ, ਆਪਣੇ ਮਨ ਦੀਆਂ ਗੱਲਾਂ ਵਾਰ ਵਾਰ ਚੇਂਜ ਕਰ ਰਿਹਾ ਸਾਂ ਕਿ ਮੈਂ ਕੁੱਤਾ ਖਰੀਦਿਆ ਹੀ ਕਿਉਂ, ਕੁੱਤੇ ਨੂੰ ਪਾਲਿਆ ਹੀ ਕਿਉਂ, ਕੁੱਤਾ ਗਵਾਚਿਆ ਹੀ ਕਿਉਂ, ਅਖਬਾਰ ਦੇ ਵਿੱਚ ਇਸ਼ਤਿਹਾਰ ਮੈਂ ਦਿੱਤਾ ਹੀ ਕਿਉਂ, ਉਹ ਲੜਕਾ ਕੁੱਤੇ ਨੂੰ ਲੈ ਕੇ ਆਇਆ ਹੀ ਕਿਉਂ, ਮੈਂ ਕਿਉਂ ਮਿਲਣ ਵਾਸਤੇ ਗਿਆ, ਕਿਉਂ ਮੇਰਾ ਐਕਸੀਡੈਂਟ ਹੋਇਆ, ਕਿਉਂ ਮੈਂ ਹਸਪਤਾਲ ਆਇਆ? ਕਹਿੰਦਾ, ਅੱਜ ਇਸ ਚੀਜ਼ ਦੇ ਬਾਰੇ ਮੈਨੂੰ ਪਤਾ ਚੱਲਿਆ, ਜੇ ਕਿਤੇ ਮੈਂ ਹਸਪਤਾਲ ਦੇ ਵਿੱਚ ਇਸ ਟਾਈਮ ਤੇ ਦਾਖਲ ਨਾ ਹੁੰਦਾ ਤੇ ਮੇਰੇ ਟਿਊਮਰ ਦਾ ਇਲਾਜ ਨਾ ਮੁਮਕਿਨ ਸੀ। ਆਖੋ ਵਾਹਿਗੁਰੂ। ਇਸ ਕਰਕੇ ਪਿਆਰਿਓ, ਮੇਰੀ ਬੇਨਤੀ ਏ, ਜੀਵਨ ਦੇ ਵਿੱਚ ਜੋ ਵੀ ਹੁੰਦਾ ਚੰਗੇ ਲਈ ਹੁੰਦਾ। ਕਿਸੇ ਨੇ ਬੜੀ ਖੂਬਸੂਰਤ ਗੱਲ ਕਹੀ ਏ, ਆਪਣੇ ਮਨ ਕਾ ਹੋ ਤੋ ਅੱਛਾ। ਜੋ ਅਸੀਂ ਸੋਚਦੇ ਹਾਂ ਨਾ, ਸਾਡੇ ਮਨ ਮੁਤਾਬਕ ਕੋਈ ਗੱਲ ਹੋ ਜੇ ਬੜੀ ਚੰਗੀ ਗੱਲ ਹੈ, ਕੋਈ ਗਲਤ ਨਹੀਂ। ਜੋ ਅਸੀਂ ਸੋਚਿਆ ਸਾਡੇ ਮਨ ਮੁਤਾਬਕ ਹੋ ਜਾਵੇ ਉਹ ਚੀਜ਼ ਅੱਛੀ ਗੱਲ ਹੈ। ਪਰ ਅੱਗੇ ਉਹ ਕਹਿੰਦਾ, ਆਪਣੇ ਮਨ ਕਾ ਹੋ ਤੋ ਅੱਛਾ, ਆਪਣੇ ਮਨ ਕਾ ਨਾ ਹੋ ਤੋ ਉਸੇ ਵੀ ਅੱਛਾ। ਆਖੋ ਵਾਹਿਗੁਰੂ। ਕਿਉਂਕਿ ਪਿਆਰਿਆ, ਜੋ ਤੇਰੇ ਮਨ ਮੁਤਾਬਕ ਨਹੀਂ ਨਾ ਹੋ ਰਿਹਾ, ਉਹ ਪਰਮੇਸ਼ਰ ਦੇ ਮਨ ਮੁਤਾਬਕ ਹੋ ਰਿਹਾ। ਕਦੀ ਵੀ ਉਹਨੂੰ ਤਾਨੇ ਮਿਹਣੇ ਨਾ ਦੇ, ਕਦੀ ਵੀ ਆਪਣੇ ਅੰਦਰ ਗਿਲਾ ਸ਼ਿਕਵਾ ਨਾ ਰੱਖ, ਕਦੀ ਵੀ ਆਪਣੇ ਅੰਦਰ ਨੈਗੇਟਿਵ ਖਿਆਲ ਨਾ ਬਣਨ ਦੇ ਕਿ ਮੇਰੇ ਨਾਲ ਏਦਾਂ ਕਿਉਂ ਹੋ ਰਿਹਾ। ਜੇ ਕਿਤੇ ਹਰ ਗੱਲ ਨੂੰ ਪੋਜ਼ਿਟਿਵ ਢੰਗ ਨਾਲ ਸੋਚੇਗਾ ਨਾ, ਤੇ ਹਰ ਗੱਲ ਨੂੰ ਸੋਚਣ ਤੋਂ ਬਾਅਦ ਤੇਰੇ ਅੰਦਰੋਂ ਇਹੋ ਹੀ ਨਿਕਲੇਗਾ, ਧੰਨ ਗੁਰੂ ਰਾਮਦਾਸ ਜੀ ਤੁਹਾਡਾ
ਸ਼ੁਕਰ ਹੈ,
ਧੰਨ ਬਾਬਾ ਦੀਪ ਸਿੰਘ ਜੀ ਤੁਹਾਡਾ
ਸ਼ੁਕਰ ਹੈ,
ਸ਼ੁਕਰ ਹੈ। ਹਰ ਗੱਲ ਨੂੰ ਫਿਰ ਸੋਚ ਕੇ ਤੇਰੇ ਅੰਦਰੋਂ ਸ਼ੁਕਰਾਨਾ ਹੀ ਨਿਕਲੇਗਾ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਆਓ ਅੱਜ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਦਿਨ ਹੈ। ਅੱਜ ਜਿਹੜਾ ਮੈਂ ਸ਼ਬਦ ਪੜ੍ਹਨਾ ਹੈ, 459 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਦਰਜ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ। ਮੇਰੀ ਸੇਜੜੀਏ ਆਡੰਬਰ ਬਣਿਆ, ਮਨ ਆਨੰਦ ਭਇਆ, ਪ੍ਰਭ ਆਵਤ ਸੁਣੇ। ਬੜੇ ਪਿਆਰ ਦੇ ਨਾਲ ਆਓ, ਕੋਈ ਰਸਨਾ ਮੰਜੀ ਨਾ ਰਹੇ, ਇਹ ਸ਼ਬਦ ਦਾ ਗਾਇਨ ਕਰੀਏ ਜੀ। ਮੇਰੀ ਸੇਜੜੀਏ ਆਡੰਬਰ ਬਣਿਆ, ਬੜੇ ਸਾਰੇ ਮੇਰੀ ਸੇਜੜੀਏ ਆਡੰਬਰ ਬਣਿਆ, ਮੇਰੀ ਆਡੰਬਰ ਬਣਿਆ, ਮੇਰੀ ਸੇਜੜੀਏ ਆਡੰਬਰ ਬਣਿਆ,
ਮੇਰੀ ਸੇਜੜੀਏ ਆਡੰਬਰ ਬਣਿਆ।
ਮਨ ਆਨੰਦ
ਮੇਰੀ
ਸੇਜੜੀਏ ਆਡੰਬਰ ਸੰਗ ਲਾਗੇ ਦੁੱਖ ਪਾਗੇ ਪ੍ਰਾਣ ਮਨ ਤਨ ਸਭ ਹਰੇ ਅੰਗ ਸੰਗ ਲਾਗੇ ਦੁੱਖ ਪਾਗੇ ਪ੍ਰਾਣ ਮਨ ਤਨ ਸਭ ਹਰੇ ਅੰਗ ਸੰਗ ਲਾਗੇ ਦੁੱਖ ਪਾਕੇ ਪ੍ਰਾਣ ਮਨ ਤਨ ਸਭ ਹਰੇ ਮੇਰੇ ਸੇਜੜੀਏ ਆਡੰਬਰ ਬਣਿਆ
ਸੇਜੜੀਏ ਆਡੰਬਰ ਬਣਿਆ
ਜੀ ਮੇਰੇ ਸੇਜੜੀਏ ਆਡੰਬਰ
ਪਾਇਆ
ਪ੍ਰਭ ਆਵਤ ਸੁਣਿਆ
ਧੰਨ ਸ੍ਰੀ ਗੁਰੂ ਅੰਗਦ ਦੇਵ ਜੀ,
ਧੰਨ 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 ਧੰਨ ਸ੍ਰੀ
ਨਸ ਵੰਜੋ ਕਿਲ ਵਿਖੋ, ਨਸ ਵੰਜੋ ਕਿਲ ਵਿਖੋ, ਕਰਤਾ ਕਰ ਆਇਆ ਦੂਤੇ ਤਹਿਲ ਪਿਆ, ਗੋਬਿੰਦ ਗੋਬਿੰਦ ਪ੍ਰਗਟਾਇਆ, ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ,
ਧੰਨ
ਧੰਨ ਸ੍ਰੀ ਗੁਰੂ ਅੰਗਦ ਦੇਵ ਜੀ,
ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ,
ਸੇ ਚੜੀਏ ਆਡਮ
ਸੁਨਾਵਨਾ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਕਤ ਮੇਰਾ ਮਨ ਤਨ ਭਰਿਆ ਹਰ ਜਸ ਤੁਨ ਸੰਗ ਗਾਵਨਾ
ਪਿਆਰ ਨਾ ਲਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ
ਮੱਤੇ ਕੀ ਸਰਾ ਮਾਤਾ ਰਾਮੋ ਜੀ ਪਿਤਾ ਫੇਰੂਮਲ ਜੀ ਦੇ ਘਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਗਮਨ ਹੋਇਆ। ਇੱਕ ਵਾਰੀ ਬੋਲੋ ਵਾਹਿਗੁਰੂ। ਪਹਿਲਾ ਨਾਮ ਭਾਈ ਲਹਿਣਾ ਜੀ, ਜੋਤ ਉਹੀ ਮਹਿਲ ਬਦਲ ਗਿਆ, ਘਰ ਬਦਲ ਗਿਆ, ਟਿਕਾਣਾ ਬਦਲ ਗਿਆ। ਆਖੋ ਵਾਹਿਗੁਰੂ। ਗੁਰੂ ਨਾਨਕ ਤੋਂ ਬਾਅਦ ਜੋਤ ਉਹੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਆਈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚ ਜੇ ਨਜ਼ਰ ਪਾਈਏ ਤੇ ਪਿਆਰਿਓ, ਪਹਿਲਾ ਜੀਵਨ ਬੜੀਆਂ ਥਾਵਾਂ ਤੇ ਜਾਣਾ, ਵੈਸ਼ਨੋ ਦੇਵੀ ਦੇ ਦਰਸ਼ਨਾਂ ਵਾਸਤੇ ਵੀ ਜਾਣਾ, ਪਰ ਜਦੋਂ ਭਾਈ ਜੋਧੇ ਦੇ ਮੁਖੋਂ ਗੁਰੂ ਨਾਨਕ ਦੀ ਬਾਣੀ ਦੀ ਇਹ ਪੰਕਤੀ ਸੁਣੀ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਕਿਉਂ ਘਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾ ਕਾਲ ਬੁਰੀ ਕਿਉਂ ਘਾਲੀਐ। ਜਦੋਂ ਇਹ ਪੰਕਤੀਆਂ ਕੰਨਾਂ ਦੇ ਵਿੱਚ ਪਈਆਂ, ਸੁਣਦਿਆਂ ਸੁਣਦਿਆਂ ਕਦਮ ਰੁਕ ਗਏ। ਵਾਰ 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 ਧਿਆਨ ਇਹਨਾਂ ਪੰਕਤੀਆਂ ਦੇ ਵੱਲ ਹੀ ਜਾਂਦਾ। ਖੋ ਵਾਹਿਗੁਰੂ। ਸੁਣਦੇ ਹੀ ਰਹੇ ਤੇ ਭਾਈ ਜੋਧੇ ਨੂੰ ਬਾਅਦ ਵਿੱਚ ਪੁੱਛਿਆ, ਇਹ ਕਿਹਦੀ ਬਾਣੀ ਗਾਉਂਦਾ, ਜਿਹਦੀ ਬਾਣੀ ਵਿੱਚ ਇੰਨਾ ਰਸ ਹੈ ਉਹ ਆਪ ਕਿਹੋ ਜਿਹਾ ਹੋਏਗਾ? ਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਉਸ ਵੇਲੇ ਭਾਈ ਜੋਧੇ ਨੇ ਬਾਬੇ ਨਾਨਕ ਦੀ ਵਡਿਆਈ ਦੱਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਨੂੰ ਸੁਣਿਆ ਤੇ ਫਿਰ ਗੁਰੂ ਨਾਨਕ ਦੇ ਦੀਦਾਰਿਆਂ ਵਾਸਤੇ ਆਏ। ਆਖੋ ਵਾਹਿਗੁਰੂ।
ਵਾਹਿਗੁਰੂ।
ਤੇ ਗੁਰੂ ਨਾਨਕ ਦੇ ਦਰਸ਼ਨ ਕਰਕੇ ਨਾ ਅੰਦਰ ਠੰਡ ਪਈ, ਠੰਡ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ
ਸਾਹਮਣੇ।
ਹੁਣ ਬਰਫ਼ ਦੇ ਕੋਲ ਕੋਈ ਬੈਠਾ ਹੈ, ਤੇ ਬਰਫ਼ ਦੇ ਕੋਲ ਬਹਿ ਕੇ ਕਦੀ ਵੀ ਬਰਫ਼ ਨੂੰ ਇਹ ਕਹਿਣ ਦੀ ਸਪੈਸ਼ਲ ਤੌਰ ਤੇ ਲੋੜ ਨਹੀਂ ਪੈਂਦੀ ਮੈਨੂੰ ਠੰਡਕ ਦੇ। ਜਦੋਂ ਬੰਦਾ ਬਰਫ਼ ਦੇ ਕੋਲ ਬਹਿੰਦਾ ਉਹਨੂੰ ਠੰਡਕ ਐਟੋਮੈਟਿਕ ਮਿਲਦੀ ਏ। ਫੁੱਲਾਂ ਦੇ ਕੋਲ ਬਹਿ ਕੇ ਕਦੀ ਫੁੱਲਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਸਾਨੂੰ ਸੁਗੰਧੀ ਦਿਓ। ਫੁੱਲਾਂ ਨੇ ਸੁਗੰਧੀ ਆਪੇ ਹੀ ਦੇਣੀ ਹੈ, ਫੁੱਲਾਂ ਦਾ ਸੁਭਾਅ ਏ। ਭਾਵੇਂ ਪਾਪੀ ਜਾਵੇ, ਭਾਵੇਂ ਪੁੰਨੀ ਜਾਵੇ, ਅਮੀਰ ਜਾਵੇ, ਗਰੀਬ ਜਾਵੇ, ਫੁੱਲ ਸੁਗੰਧੀ ਦਿੰਦੇ ਹੀ ਦਿੰਦੇ ਨੇ। ਕਦੀ ਵੀ ਪਿਆਰਿਓ, ਦੀਵੇ ਦੇ ਕੋਲ ਜਾ ਕੇ ਕਿਸੇ ਨੇ ਰੋਸ਼ਨੀ ਦੀ ਮੰਗ ਨਹੀਂ ਕੀਤੀ। ਜਿਹੜਾ ਜਗਦੇ ਹੋਏ ਦੀਵੇ ਦੇ ਕੋਲ ਜਾਏਗਾ ਉਹਨੂੰ ਰੋਸ਼ਨੀ ਮਿਲਣੀ ਤੇ ਸੁਭਾਵਿਕ ਗੱਲ ਹੈ। ਆਖੋ ਵਾਹਿਗੁਰੂ। ਤੇ ਹੁਣ ਜਦੋਂ ਦੀਦਾਰ ਕੀਤੇ ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇ, ਅੰਦਰ ਠੰਡ ਪੈ ਗਈ। ਕੋਈ ਕਮਾਈ ਵਾਲਾ ਹੋਵੇ, ਸੀਤਲ ਆਤਮਾ ਵਾਲਾ ਪੁਰਸ਼ ਹੋਵੇ ਉਹਦੇ ਕੋਲ ਬੈਠੀਏ, ਸੀਤਲ ਆਤਮਾ ਵਾਲਾ ਪੁਰਸ਼ ਸੀਤਲ ਤਾਈ ਹੀ ਦਿੰਦਾ। ਆਖੋ ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਸਾਰੇ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਤੇ ਗੁਰੂ ਬਾਬੇ ਨਾਨਕ ਦੇ ਚਰਨਾਂ ਦੇ ਵਿੱਚ ਰਹਿ ਕੇ ਇਹਨਾਂ ਨੇ ਸੇਵਾ ਨੂੰ ਕਮਾਇਆ। ਮੈਂ ਬਸ ਟੂਕ ਮਾਤਰ ਇਸ਼ਾਰੇ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ। ਸੇਵਾ ਕਰਦਿਆਂ 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 ਗੁਰੂ ਨਾਨਕ ਦੀ ਨਜ਼ਰ ਦੇ ਪਾਤਰ ਬਣ ਗਏ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਤੱਕ ਲਿਆ ਭਾਈ ਲੈਣੇ ਨੂੰ ਕਿ ਭਾਈ ਲੈਣੇ ਦੇ ਅੰਦਰ ਇਹੋ ਜੀ ਚੰਗਿਆੜੀ ਏ ਜਿਹੜੀ ਅਧਿਆਤਮਕ ਮੰਡਲ ਨੂੰ ਪ੍ਰਕਾਸ਼ ਦੇ ਸਕਦੀ। ਆਖੋ ਵਾਹਿਗੁਰੂ
ਵਾਹਿਗੁਰੂ।
ਤੇ ਫੇਰ ਜੋਤ ਟਿਕਾਉਣੀ ਸੀ ਉਸ ਹਿਰਦੇ ਦੇ ਵਿੱਚ, ਭਾਵੇਂ ਚੰਗਿਆੜੀ ਸੀ, ਮਹਾਰਾਜ ਨੇ ਇਹ ਚੀਜ਼ ਤੱਕ ਲਈ ਕਿ ਇਹਨਾਂ ਦੀ ਚੰਗਿਆੜੀ ਨੇ ਇੱਕ ਦਿਨ ਅਧਿਆਤਮਕ ਮੰਡਲ ਦੇ ਵਿੱਚ ਪੂਰੀ ਸ੍ਰਿਸ਼ਟੀ ਦੇ ਵਿੱਚ ਪ੍ਰਕਾਸ਼ ਦੇਣਾ। ਪਰ ਜੋਤ ਟਿਕਾਉਣ ਤੋਂ ਪਹਿਲਾਂ ਕਸਵੱਟੀ ਤੇ ਲਾ ਕੇ ਪਰਖਿਆ ਬਾਬੇ ਨੇ। ਆਖੋ ਵਾਹਿਗੁਰੂ
ਵਾਹਿਗੁਰੂ
ਜੀ। ਕਸਵੱਟੀ ਤੇ ਲਾ ਕੇ ਪਰਖਿਆ, ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ। ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ
ਜੀ। ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਇਹੋ ਹੀ ਮੇਰਾ ਖਿਆਲ ਪੰਕਤੀ।
ਰਾਮ ਕਸੋਟੀ ਸੋ ਸਹੇ,
ਹਾਂਜੀ, ਰਾਮ ਕਸੋਟੀ ਸੋ ਸਹੇ ਜੋ ਮਰ ਜੀਵਾ ਹੋਏ। ਪਿਆਰਿਓ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਸਵੱਟੀ ਲਾ ਲਾ ਕੇ ਚੈੱਕ ਕੀਤਾ। ਚੈੱਕ, ਮੈਨੂੰ ਇੱਕ ਜ਼ਿਕਰ ਚੇਤੇ ਆ ਰਿਹਾ, ਸਹਿਬ ਸੇਵਾ ਲੈਣ ਬਖਸ਼ਿਸ਼ ਕਰੇ। ਕਰਤਾਰਪੁਰ ਸਾਹਿਬ ਦੀ ਧਰਤੀ ਲੈ ਜੋ ਬਿਰਤੀ ਸਾਰੀ ਸੰਗਤ ਉਸ ਧਰਤੀ ਤੇ। ਸੰਗਤ ਦਾ ਬਹੁਤ ਭਾਰੀ ਇਕੱਠ ਹੋਇਆ। ਜਦੋਂ ਬਹੁਤ ਭਾਰੀ ਇਕੱਠ ਹੋਇਆ, ਬੜਾ ਵੱਡਾ ਇਕੱਠ ਹੋਇਆ, ਤੇ ਬਾਬੇ ਨਾਨਕ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੂੰ ਆਖਿਆ ਕਿ ਇੰਨੀ ਸੰਗਤ ਦਾ ਇਕੱਠ ਹੈ, ਸੰਗਤ ਦੇ ਛਕਣ ਦੇ ਵਾਸਤੇ ਮਠਿਆਈ ਦਾ ਪ੍ਰਬੰਧ ਕੀਤਾ ਜਾਵੇ। ਤੇ ਉਸ ਵੇਲੇ ਨਾ ਬਾਬਾ ਸ੍ਰੀ ਚੰਦ ਜੀ ਨੇ ਨਾ ਸਿਰ ਫੇਰ ਦਿੱਤਾ। ਸਿਰ ਕਹਿੰਦੇ, ਗੁਰੂ ਪਿਤਾ, ਏਡੀ ਜਲਦੀ ਇੰਨੀ ਸੰਗਤ ਲਈ ਮਠਿਆਈ ਦਾ ਪ੍ਰਬੰਧ ਕਰਨਾ ਬੜੀ ਔਖੀ ਗੱਲ ਹੈ। ਤੇ ਮਹਾਰਾਜ ਮੌਜ ਵਿੱਚ ਬੈਠੇ ਸੀ ਅਸਲੀਅਤ ਦੇ ਵਿੱਚ। ਹੁਣ ਮਹਾਰਾਜ ਨੇ ਚੈੱਕ ਕਰਨਾ, ਕਸਵੱਟੀ ਲਾ ਕੇ ਵੇਖਣਾ, ਚੈੱਕ ਕਰਨਾ, ਪਰਖ ਕਰਨੀ ਹੈ ਕਿ ਕਿਹੜਾ ਸਾਡੇ ਬਚਨਾਂ ਨੂੰ ਕਮਾਉਂਦਾ ਹੈ ਤੇ ਕਿਹੜਾ ਨਹੀਂ ਕਮਾਉਂਦਾ। ਆਖੋ ਵਾਹਿਗੁਰੂ, ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ।
ਸਾਰੇ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਫਿਰ ਆਖੋ ਧੰਨ ਬਾਬਾ
ਦੀਪ ਸਿੰਘ ਜੀ।
महाराज गुरु नानक साहब ने जदों बाबा श्री चंद जी नूं इह गल कही ना ते बाबा श्री चंद जी ने फेर दिता सिर। एडी जल्दी इन्नी संगत दा मठियाई दा प्रबंध करना बड़ा ही औखा है, ना मुमकिन बात है। ते महाराज मौज विच बैठे सी ते सामने जंड दा दरखत सी ते महाराज ने बाबा श्री चंद नूं आखिया, पुत्तर जी ए जंड दा दरखत है, थले वछाड़ो चादर ते जंड दे दरखत नूं हलाओ। ਇਹ ਦਰਖਤ ਦੇ ਅੰਦਰੋਂ ਮਠਿਆਈਆਂ ਡਿੱਗਣਗੀਆਂ, ਉਹੋ ਹੀ ਮਠਿਆਈਆਂ ਤੁਸੀਂ ਸੰਗਤ ਨੂੰ ਖਵਾ ਦੇਣਾ। ਹੁਣ ਗੱਲ ਸੁਣਨ ਵਾਲੀ ਜੀ, ਤੇ ਬਾਬਾ ਸ਼੍ਰੀ ਚੰਦ ਜੀ ਪਤਾ ਕੀ ਕਹਿੰਦੇ, ਕਹਿੰਦੇ ਪਿਤਾ ਜੀ ਤੁਹਾਡੀ ਉਮਰ ਵੱਡੀ ਹੋ ਗਈ ਹੈ, ਆਖੋ ਵਾਹਿਗੁਰੂ
ਵਾਹਿਗੁਰੂ।
ਚੰਡ ਦੇ ਦਰਖਤ ਨੂੰ ਤੇ ਚੰਗੇ ਫਲ ਨਹੀਂ ਲੱਗਦੇ, ਤੁਸੀਂ ਮਠਿਆਈਆਂ ਦੀ ਗੱਲ ਕਰਦੇ ਹੋ, ਤੁਹਾਡੀ ਉਮਰ ਵਡੇਰੀ ਹੋ ਚੁੱਕੀ ਹੈ, ਨਹੀਂ ਹੋ ਸਕਦਾ। ਉਸ ਵੇਲੇ ਨਾ ਬਾਬਾ ਲਖਮੀ ਦਾਸ ਨੂੰ ਆਖਿਆ, ਬਈ ਤੁਸੀਂ ਇਉਂ ਕਰੋ, ਜੰਡ ਦੇ ਦਰਖਤ ਤੇ ਚੜੋ ਤੇ ਇਹਨੂੰ ਖਲਾਓ, ਮਠਿਆਈਆਂ ਡਿੱਗਣਗੀਆਂ। ਤੇ ਉਹਨਾਂ ਨੇ ਵੀ ਸਿਰ ਫੇਰਿਆ ਤੇ ਇੰਨੀ ਗੱਲ ਆਖੀ, ਗੁਰੂ ਪਿਤਾ ਜੰਡ ਦੇ ਦਰਖਤ ਤੋਂ ਮਠਿਆਈਆਂ ਕਿਵੇਂ ਡਿੱਗਣਗੀਆਂ, ਜਦੋਂ ਮੈਂ ਚੜਾਂਗਾ ਲੋਕ ਮੇਰਾ ਮਜ਼ਾਕ ਉਡਾਉਣਗੇ, ਕਿ ਇਹ ਕਿਹੜੇ ਗਲਤ ਕੰਮ ਵੱਲ ਤੁਰ ਪਿਆ, ਜਿਹੜਾ ਖੋ ਹੀ ਨਹੀਂ ਸਕਦਾ ਕੰਮ, ਉਸ ਗੱਲ ਵੱਲ ਅਸੀਂ ਤੁਰੀ ਜਾ ਰਹੇ ਹਾਂ, ਲੋਕ ਮੇਰੇ ਵੱਲ ਵੇਖ ਕੇ ਹੱਸਣਗੇ। ਜਦੋਂ ਬਾਬਾ ਲਖਮੀ ਦਾਸ ਨੇ ਵੀ ਕਹਿਣਾ ਨਾ ਮੰਨਿਆ, ਵਾਰੀ ਆਈ ਭਾਈ ਲਹਿਣਾ ਜੀ ਦੀ, ਤੇ ਭਾਈ ਲਹਿਣਾ ਜੀ ਨੂੰ ਗੁਰੂ ਪਿਤਾ ਜਗਤ ਗੁਰੂ ਨਾਨਕ ਆਪ ਨਿਰੰਕਾਰੀ ਬਾਬੇ ਨੇ ਆਖਿਆ, ਲਹਿਣਿਆ ਇਹ ਜੰਡ ਦੇ ਦਰਖਤ ਨੂੰ ਖਿਲਾ ਤੇ ਮਠਿਆਈਆਂ ਡਿੱਗਣਗੀਆਂ, ਉਹ ਵੀ ਸੰਗਤ ਨੂੰ ਛਕਾਉਣੀਆਂ ਨੇ। ਹੁਣ ਜਦੋਂ ਭਾਈ ਲਹਿਣਾ ਜੀ ਜੰਡ ਦੇ ਦਰਖਤ ਦੇ ਉੱਤੇ ਚੜ੍ਹਨ ਲੱਗੇ ਨਾ, ਤੇ ਬਾਬਾ ਸ਼੍ਰੀ ਚੰਦ ਵੀ ਹੱਸ ਪਏ, ਬਾਬਾ ਲਖਮੀ ਦਾਸ ਵੀ ਹੱਸ ਪਏ, ਲਹਿਣਿਆ ਇਹ ਕੀ ਕਰਨ ਲੱਗਾ, ਕਦੀ ਜੰਡ ਤੋਂ ਵੀ ਮਠਿਆਈਆਂ ਡਿੱਗੀਆਂ ਨੇ, ਇਹ ਕਿਉਂ ਚੜ੍ਹ ਪਿਆ, ਕਿਉਂ ਆਪਣਾ ਸਮਾਂ ਬਰਬਾਦ ਕਰ ਰਹੇ ਹੈ। ਤੇ ਭਾਈ ਲਹਿਣਾ ਜੀ ਜਿਹੜੇ ਗੁਰੂ ਨਾਨਕ ਦੇ ਆਸ਼ਿਕ ਸੀ, ਜਿਨ੍ਹਾਂ ਨੇ ਹਰ ਬਚਨ ਨੂੰ ਕਮਾਇਆ, ਪਤਾ ਕੀ ਆਖਿਆ, ਕਹਿਣ ਲੱਗੇ ਮਹਾਂਪੁਰਸ਼ੋ, ਮਠਿਆਈਆਂ ਡਿੱਗਣ ਨਾ ਡਿੱਗਣ ਉਹ ਗੁਰੂ ਨਾਨਕ ਦੇ ਹੱਥ ਹੈ, ਪਰ ਮੈਂ ਤੇ ਗੁਰੂ ਦਾ ਬਚਨ ਕਮਾਉਣ ਵਾਸਤੇ ਜੰਡ ਤੇ ਚੜਨਾ। ਆਖੋ ਵਾਹਿਗੁਰੂ ਗੁਰੂ ਰਾਮਦਾਸ ਜੀ, ਆਖੋ ਧੰਨ ਬਾਬਾ
ਦੀਪ ਸਿੰਘ ਜੀ,
ਫਿਰ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਮਠਿਆਈਆਂ ਡਿੱਗਣ ਨਾ ਡਿੱਗਣ ਮੈਨੂੰ ਉਸ ਚੀਜ਼ ਨਾਲ ਮਤਲਬ ਕੋਈ ਨਹੀਂ, ਪਰ ਮੇਰੇ ਗੁਰੂ ਪਿਤਾ ਨੇ ਜੇ ਹੁਕਮ ਕੀਤਾ ਹੈ ਨਾ, ਮੇਰੇ ਨਿਰੰਕਾਰ ਨੇ ਜੇ ਹੁਕਮ ਕੀਤਾ ਹੈ ਨਾ ਦਰਖਤ ਤੇ ਚੜ੍ਹਨ ਵਾਸਤੇ, ਤੇ ਮੈਂ ਦਰਖਤ ਤੇ ਚੜ੍ਹਨਾ, ਮੇਰੀ ਤੇ ਆਹ ਡਿਊਟੀ ਹੈ। ਵੇਖੋ ਹੁਕਮ ਮੰਨਣ ਦਾ ਸਰੂਪ ਹੋਏ ਨੇ ਭਾਈ ਲਹਿਣਾ ਜੀ ਗੁਰੂ ਅੰਗਦ ਦੇ ਪਾਤਸ਼ਾਹ, ਅੱਜ ਉਹਨਾਂ ਦਾ ਆਗਮਨ ਦਿਨ ਹੈ। ਤੇ ਪਿਆਰਿਓ ਅਸੀਂ ਵੀ ਆਪਣੇ ਮਾਲਕ ਦੇ ਹੁਕਮਾਂ ਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ, ਇਹ ਜ਼ਰੂਰ ਝਾਤੀ ਪਾਇਓ, ਮੇਰੀ ਬੇਨਤੀ ਹੈ, ਜ਼ਰੂਰ ਆਪਣੇ ਅੰਦਰ ਵੜ ਕੇ ਵੇਖਿਓ, ਅਸੀਂ ਬਾਬੇ ਦੇ ਹੁਕਮਾਂ ਨੂੰ ਮੰਨਦੇ ਹਾਂ ਕਿ ਨਹੀਂ ਮੰਨਦੇ। ਹੁਕਮ ਤੇ ਬੜੇ ਕੀਤੇ ਨੇ ਸਾਹਿਬ ਨੇ ਸਾਨੂੰ ਬਾਣੀ ਦੇ ਵਿੱਚ, ਇਹ ਹੁਕਮ ਨਹੀਂ ਚ ਹੋਰ ਕੀ ਹੈ, ਉਸਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਵੇਖੋ ਇਹ ਹੁਕਮ ਮੰਨਿਆ ਕਿ ਨਹੀਂ ਮੰਨਿਆ, ਸਾਡੇ ਮਨ ਦੇ ਅੰਦਰ ਹਰ ਵੇਲੇ ਉਹਦੀ ਉਸਤਤੀ ਹੁੰਦੀ ਹੈ ਕਿ ਲੋਕਾਂ ਦੀਆਂ ਖੁਸ਼ਾਮਦਾਂ ਕਰਦੇ ਫਿਰਦੇ ਆ ਜੀ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ
ਸਤ
ਵਿਵਹਾਰ। ਅਸੀਂ ਸਤ ਦਾ ਵਿਵਹਾਰ ਕਰਦੇ ਹਾਂ ਕਿ ਝੂਠ ਦਾ ਕਰਦੇ ਹਾਂ, ਇਹ ਜ਼ਰੂਰ ਝਾਤੀ ਪਾਈਏ, ਤਾਂ ਹੀ ਇਹ ਸੰਗਤ ਕਰਨ ਦਾ ਫਾਇਦਾ ਹੈ ਨਾ। ਤਾਂ ਹੀ ਪਿਆਰਿਓ ਗੁਰੂ ਸਾਹਿਬ ਦੇ ਆਗਮਨ ਪੁਰਬ ਨੂੰ ਮਨਾਉਣ ਦਾ ਲਾਭ ਹੈ ਨਾ, ਜ਼ਰੂਰ ਆਪਣੇ ਅੰਦਰ ਝਾਤੀ ਪਾਈਏ ਕਿ ਅਸੀਂ ਗੁਰੂ ਦੇ ਬਚਨਾਂ ਨੂੰ ਕਮਾ ਰਹੇ ਹਾਂ ਕਿ ਨਹੀਂ ਕਮਾ ਰਹੇ। ਤੇ ਮੇਰੀ ਬੇਨਤੀ ਜੇ ਨਹੀਂ ਕਮਾ ਰਹੇ ਨਾ, ਤੇ ਇੱਕ ਇੱਕ ਬਚਨ ਨੂੰ ਲੈ ਕੇ ਹਫਤੇ ਹਫਤੇ ਦਸ ਦਸ ਦਿਨ ਦੀ ਪਾਬੰਦੀ ਲਾ ਕੇ ਬਚਨਾਂ ਨੂੰ ਕਮਾਓ ਜ਼ਰੂਰ।
ਇੱਕੋ ਵਾਰੀ ਸਾਰੇ ਬਚਨ ਵੀ ਕਮਾ ਲਈਏ, ਇਹ ਵੀ ਇੰਪੋਸੀਬਲ ਗੱਲ ਹੈ। ਪਰ ਪਿਆਰਿਓ, ਬਚਨ ਤੇ ਕਮਾਉਣੇ ਨੇ, ਤੇ ਕਮਾਉਣ ਵਾਲੀ ਪੌੜੀ ਅਸੀਂ ਚੜ ਸਕਦੇ ਹਾਂ ਪਤਾ ਕਿਵੇਂ? ਜਦੋਂ ਅਸੀਂ ਇੱਕ ਪੰਕਤੀ ਨੂੰ ਲੈ ਲਾਂਗੇ ਤੇ ਹਫਤੇ ਦੀ, ਦਸਾਂ ਦਿਨਾਂ ਦੀ, ਵੀਹਾਂ ਦਿਨਾਂ ਦੀ, ਮਹੀਨੇ ਦੀ ਪਾਬੰਦੀ ਲਾਵਾਂਗੇ ਕਿ ਇੱਕ ਮਹੀਨਾ ਇਹ ਬਚਨ ਮੈਂ ਕਮਾਉਣਾ ਹੈ। ਜਦੋਂ ਉਹ ਬਚਨ ਅੰਦਰ ਵਸ ਗਿਆ ਫਿਰ ਦੂਜੀ ਪੰਕਤੀ, ਹੁਣ ਇਹੋ ਹੀ ਪੰਕਤੀ ਏ। ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਦ ਕਰਨ ਮੂੰਹ ਕਾਲੇ, ਤਿੰਨਾਂ ਨਿੰਦਕਾਂ ਨਰਕੇ ਘੋਰ ਪਵਨ। ਇਹ ਪੰਕਤੀ ਨੂੰ ਲੈ ਕੇ ਪਾਬੰਦੀ ਲਾ ਲਈ, ਮੈਂ ਇੱਕ ਮਹੀਨਾ ਕਿਸੇ ਦੀ ਨਿੰਦਿਆ ਨਾ ਕਰਨੀ ਨਾ ਸੁਣਨੀ। ਆਖੋ ਵਾਹਿਗੁਰੂ, ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ। ਆਪਣੇ ਅੰਦਰ ਪਾਬੰਦੀ ਲਾ ਲਈ ਕਿ ਇੱਕ ਮਹੀਨਾ ਮੈਂ ਨਾ ਨਿੰਦਿਆ ਕਰਨੀ ਹੈ ਨਾ ਸੁਣਨੀ ਹੈ। ਕਈ ਵਾਰੀ ਮਹੀਨੇ ਦੇ ਵਿੱਚ ਇਹੋ ਜਿਹਾ ਹਿਸਾਬ ਬਣੇਗਾ ਜਦੋਂ ਮਨ ਪ੍ਰੇਰਨਾ ਕਰੇਗਾ ਕਰ ਨਿੰਦਿਆ। ਕਿਹੜਾ ਕੋਈ ਕੋਲ ਬੈਠਾ ਸੁਣ ਲੈਂਦਿਆ। ਕਈ ਵਾਰੀ ਮਹੀਨੇ ਦੇ ਵਿੱਚ ਇਹੋ ਜਿਹਾ ਸਮਾਂ ਬਣੇਗਾ ਜਦੋਂ ਆਪਣੇ ਆਪ ਨੂੰ ਉਦੋਂ ਕੰਟਰੋਲ ਵਿੱਚ ਕਰਾਂਗੇ ਨਾ, ਬਾਬਾ ਕਹੇਗਾ ਹੁਣ ਮੇਰੀ ਖੁਸ਼ੀ ਤੇਰੇ ਨਾਲ ਹੈ। ਆਖੋ ਵਾਹਿਗੁਰੂ। ਸਾਡੇ ਸਕੂਲ ਦੇ ਜਿਹੜਾ ਸਕੂਲ ਚੱਲ ਰਿਹਾ ਤੁਹਾਡਾ ਦਾਤਾ ਬੰਦੀ ਛੋੜ ਪਬਲਿਕ ਸਕੂਲ CBSE ਸਕੂਲ, ਤੁਹਾਨੂੰ ਪਤਾ ਹੈ ਇਸ ਸਕੂਲ ਵਿੱਚ ਜੋ ਗ੍ਰੰਥੀ ਸਿੰਘਾਂ ਦੇ ਬੱਚਿਆਂ ਦੀ ਪੜ੍ਹਾਈ ਬਿਲਕੁਲ ਫ੍ਰੀ, ਜਿਨ੍ਹਾਂ ਦੀਆਂ ਤਿੰਨ ਬੇਟੀਆਂ ਉਹਨਾਂ ਦੀ ਵੀ ਪੜ੍ਹਾਈ ਬਿਲਕੁਲ ਫ੍ਰੀ, ਨਾਲ ਜਿਹੜੇ ਵਿਧਵਾ ਬੀਬੀਆਂ ਨੇ ਉਹਨਾਂ ਦੀ ਵੀ ਪੜ੍ਹਾਈ ਬਿਲਕੁਲ ਫ੍ਰੀ। ਇਸ ਸਕੂਲ ਦੇ ਨਾ ਪ੍ਰਿੰਸੀਪਲ ਨੂੰ ਕਈ ਵਾਰੀ ਮੈਂ ਕਹਿੰਦਾ, ਮੈਂ ਕਿਹਾ ਕਈ ਕਲਾਸਾਂ ਦੇ ਵਿੱਚ ਅਸੀਂ ਕੈਮਰੇ ਲਾਏ ਨੇ, ਕੈਮਰੇ ਦੇ ਡਰ ਤੋਂ ਹੋ ਸਕਦਾ ਟੀਚਰ ਬੱਚਿਆਂ ਨੂੰ ਸਹੀ ਪੜ੍ਹਾਵੇ, ਕੈਮਰਾ ਲੱਗਾ ਮੈਨੂੰ ਦੇਖ ਰਹੀ ਹੈ ਮੈਨੇਜਮੈਂਟ ਕਮੇਟੀ। ਮੈਂ ਕਿਹਾ ਆਨੰਦ ਤੇ ਤਾਂ ਆਵੇ ਜੇ ਤੁਸੀਂ ਇਹਨਾਂ ਟੀਚਰਾਂ ਦੇ ਅੰਦਰ ਇਹੋ ਜਿਹੀ ਚੀਜ਼ ਭਰਦੇ ਹੋ, ਕੈਮਰਾ ਲੱਗਾ ਨਹੀਂ ਲੱਗਾ, ਕੋਈ ਵੇਖ ਰਿਹਾ ਨਹੀਂ ਵੇਖ ਰਿਹਾ, ਪਰ ਉਹ ਮਾਲਕ ਮੈਨੂੰ ਵੇਖ ਰਿਹਾ। ਖੋ ਵਾਹਿਗੁਰੂ, ਉਹ ਸਾਹਿਬ ਮੈਨੂੰ ਵੇਖ ਰਿਹਾ ਤੇ ਮੈਂ ਆਪਣੀ ਡਿਊਟੀ ਸਹੀ ਢੰਗ ਨਾਲ ਭੁਗਤਾਉਣੀ ਹੈ। ਆਨੰਦ ਤੇ ਤਾਂ ਆਵੇਗਾ। ਤਾਂ ਕੈਮਰੇ ਦੇ ਡਰ ਤੋਂ ਤੂੰ ਗਲਤ ਕੰਮ ਨਾ ਕੀਤਾ ਤੇ ਕੀ ਵੱਡਾ ਕੰਮ ਕਰ ਲਿਆ। ਗਲਤ ਉਹ ਕਹਿ ਕੈਮਰਾ ਲੱਗਾ ਨਹੀਂ ਲੱਗਾ, ਪਰ ਮੇਰੇ ਗੁਰੂ ਰਾਮਦਾਸ ਦਾ ਕੈਮਰਾ ਤੇ ਹਰ ਵੇਲੇ ਮੇਰੇ ਸਿਰ ਤੇ ਲੱਗਾ ਹੀ ਹੋਇਆ ਹੈ। ਬਾਬਾ ਦੀਪ ਸਿੰਘ ਦਾ ਕੈਮਰਾ ਤੇ ਹਰ ਵੇਲੇ ਮੇਰੇ ਸਿਰ ਤੇ ਲੱਗਾ ਹੈ ਨਾ, ਉਹ ਤੇ ਮੈਨੂੰ ਵੇਖ ਰਿਹਾ। ਆਨੰਦ ਤੇ ਤਾਂ ਆਏਗਾ ਜਦੋਂ ਇਹੋ ਜੇ ਸਮਿਆਂ ਤੇ ਆਪਣੇ ਆਪ ਨੂੰ ਕੰਟਰੋਲ ਕਰਾਂਗੇ ਨਾ, ਜਦੋਂ ਕੋਈ ਵੀ ਨਹੀਂ ਵੇਖਦਾ ਹੋਏਗਾ, ਉਦੋਂ ਫਿਰ ਪਰਮੇਸ਼ਰ ਕਹੇਗਾ ਹਾਂ ਹੁਣ ਮੇਰੀਆਂ ਖੁਸ਼ੀਆਂ ਤੇਰੇ ਨਾਲ ਨੇ, ਤੂੰ ਲੋਕਾਂ ਦੇ ਡਰ ਕਰਕੇ ਨਹੀਂ ਮੇਰੇ ਨਿਰਮਲ ਭਾਉ ਦੇ ਕਰਕੇ ਇਹ ਔਗਣ ਨਹੀਂ ਕੀਤਾ। ਆਨੰਦ ਹੁਣ ਆਇਆ। ਆਖੋ ਵਾਹਿਗੁਰੂ, ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਬਾਬਾ
ਦੀਪ ਸਿੰਘ ਜੀ।
ਜੱਜ ਕੇ ਆਖੋ ਧੰਨ ਬਾਬਾ
ਦੀਪ ਸਿੰਘ ਜੀ।
ਇੱਕ ਇੱਕ ਪੰਕਤੀ ਨੂੰ ਲੈ ਕੇ ਮਹੀਨੇ ਮਹੀਨੇ ਦੋ ਦੋ ਮਹੀਨੇ ਦੀ ਪਾਬੰਦੀ ਲਾਈਏ। ਪੰਕਤੀ ਇਹੋ ਹੀ ਹੈ ਭਾਵੇਂ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਮੈਂ ਇੱਕ ਮਹੀਨਾ ਅੰਮ੍ਰਿਤ ਵੇਲੇ ਉੱਠਣਾ ਹੀ ਉੱਠਣਾ, ਜੋ ਮਰਜ਼ੀ ਹੋ ਜੇ। ਇੱਕ ਮਹੀਨਾ ਸੰਭਾਲਣਾ ਅੰਮ੍ਰਿਤ ਵੇਲਾ, ਪਹਿਲੇ ਸ਼ੁਰੂਆਤ ਦੀ ਗੱਲ ਕਰ ਰਹੇ ਹਾਂ। ਜਦੋਂ ਰੁਟੀਨ ਬਣ ਗਈ ਫਿਰ ਤੇ ਉੱਠੇ ਬਿਨਾਂ ਰਿਹਾ ਹੀ ਨਹੀਂ ਜਾਂਦਾ। ਇੱਕ ਮਹੀਨਾ ਮੈਂ ਪਾਬੰਦੀ ਲਾਉਣੀ, ਮੈਂ ਅੰਮ੍ਰਿਤ ਵੇਲਾ ਸੰਭਾਲਣਾ, ਤੇ ਉਸ ਮਹੀਨੇ ਦੇ ਵਿੱਚ ਕਈ ਵਾਰੀ ਮਨ ਕਹੇਗਾ ਸੁੱਤਾ ਰਿਹਾ ਕਿਹੜਾ ਕੋਈ ਵੇਖ ਰਿਹਾ।
ਆਖੋ ਵਾਹਿਗੁਰੂ,
ਤੂੰ ਘਰ ਚ ਇਕੱਲਾ ਹੀ ਹੈ, ਕਮਰੇ ਦੇ ਵਿੱਚ ਇਕੱਲਾ ਹੀ ਹੈ, ਘਰ ਦੇ ਮੈਂਬਰਾਂ ਤੋਂ ਇਲਾਵਾ ਹੋਰ ਕਿਹਨੂੰ ਪਤਾ ਲੱਗਣਾ। ਪਰ ਜਦੋਂ ਉਸ ਵੇਲੇ ਆਪਣੇ ਆਪ ਨੂੰ ਕੰਟਰੋਲ ਕਰੋਗੇ ਨਾ, ਆਲਸ ਦੀ ਚੱਦਰ ਨੂੰ ਉਦੋਂ ਲਾ ਕੇ ਅੰਮ੍ਰਿਤ ਵੇਲਾ ਸੰਭਾਲੋਗੇ, ਗੁਰੂ ਰਾਮਦਾਸ ਕਹਿਣਗੇ ਹੁਣ ਮੇਰਾ ਤੂੰ ਅਸਲੀ ਪੁੱਤਰ ਬਣਿਆ। ਆਖੋ ਵਾਹਿਗੁਰੂ, ਤੇਰੇ ਅੰਦਰ ਮੇਰਾ ਨਿਰਮਲ ਭਾਉ ਆ ਗਿਆ। ਬਾਬਾ ਦੀਪ ਸਿੰਘ ਕਹਿਣਗੇ ਹੁਣ ਤੂੰ ਮੇਰੇ ਹੋਰ ਬਖਸ਼ਿਸ਼ਾਂ ਦਾ ਪਾਤਰ ਬਣ ਗਿਆ, ਕਿਉਂਕਿ ਤੇਰੇ ਅੰਦਰ ਅਸਲੀਅਤ ਵਿੱਚ ਮੇਰਾ ਨਿਰਮਲ ਭਾਉ ਆ ਗਿਆ। ਇਹ ਮੇਰੀ ਬੇਨਤੀ ਹੈ। ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਚਨਾਂ ਨੂੰ ਕਮਾਇਆ, ਹੁਕਮ ਮੰਨਣ ਦਾ ਸਰੂਪ ਹੋਏ ਨੇ, ਬਾਬੇ ਨਾਨਕ ਦਾ ਹਰ ਬਚਨ ਮੰਨਿਆ ਤੇ ਬਾਬੇ ਨੇ ਬਾਣੀ ਵਿੱਚ ਸਾਨੂੰ ਬੜੇ ਬਚਨ ਕੀਤੇ ਨੇ, ਇਹ ਬਚਨ ਸਾਡੇ ਲਈ ਹੈ ਨਾ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ। ਹੁਣ ਵੇਖੋ ਰਸਨਾ ਨਾਲ ਅੰਮ੍ਰਿਤ ਪੀਨੇ ਆ ਕਿ ਨਿੰਦਿਆ ਦਾ ਜ਼ਹਿਰ ਪੀਨੇ ਆ। ਇੱਕ ਦੂਜੇ ਦੀ ਬੁਰਿਆਈ ਦਾ ਝੂਠ ਦਾ ਜ਼ਹਿਰ ਪੀਨੇ ਆ, ਇਹ ਜ਼ਰੂਰ ਪਾਈਏ ਚਾਚੀ। ਨਾਮ ਰੂਪੀ ਅੰਮ੍ਰਿਤ ਸਾਡੇ ਅੰਦਰ ਜਾ ਰਿਹਾ ਕਿ ਨਿੰਦਿਆ ਵਰਗਾ ਜ਼ਹਿਰ ਸਾਡੇ ਅੰਦਰ ਜਾ ਰਿਹਾ। ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ, ਕਰ ਲੈ ਜੀਓ ਮੈਨੂੰ ਪੇਖ ਠਾਕੁਰ ਕਾ ਰੰਗ। ਅੱਖਾਂ ਦੇ ਨਾਲ ਰੰਗ ਤਮਾਸ਼ੇ ਦੂਜੇ ਵੇਖਦੇ ਆ ਕਿ ਪਿਆਰਿਓ ਠਾਕੁਰ ਦੇ ਰੰਗ ਦੇ ਦੀਦਾਰ ਕਰਦੇ ਆ। ਜਿੱਧਰ ਵੀ ਨਿਗਾਹ ਮਾਰਦੇ ਆ ਉਧਰ ਠਾਕੁਰ ਦਾ ਪਿਆਰਾ ਰੰਗ ਹੀ ਨਜ਼ਰ ਆ ਰਿਹਾ ਸਾਨੂੰ ਕਿ ਇਹਨਾਂ ਅੱਖਾਂ ਨੂੰ ਜਿੱਧਰ ਵੇਖਦੇ ਆ ਬੇਕਾਰ ਨਜ਼ਰ ਆ ਰਹੇ ਨੇ, ਗੰਦੀਆਂ ਚੀਜ਼ਾਂ ਨਜ਼ਰ ਆ ਰਹੀਆਂ ਨੇ। ਜ਼ਰੂਰ ਪਾਈਏ ਚਾਚੀ, ਮੈਨੂੰ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸੇ ਸਭ ਸੰਗ। ਸੰਗਤ ਕਰਦੇ ਆ ਕਿ ਨਹੀਂ ਕਰਦੇ? ਚਰਨ ਚਲੋ ਮਾਰਗ ਗੋਬਿੰਦ, ਸਾਡੇ ਚਰਨ ਗੁਰੂ ਦੇ ਮਾਰਗ ਵੱਲ ਚੱਲ ਰਹੇ ਕਿ ਮਨਮਤ ਵੱਲ ਚੱਲ ਰਹੇ ਨੇ? ਇਹ ਹੁਕਮ ਸਾਡੇ ਲਈ ਨੇ। ਚਰਨ ਚੱਲੋ ਮਾਰਗ ਗੋਬਿੰਦ, ਮਿੱਟੇ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਊਚਲ ਮੱਥਾ। ਹੱਥਾਂ ਦੇ ਨਾਲ ਸਹੀ ਕਾਰਜ ਹੋ ਰਹੇ ਨੇ, ਕੰਨਾਂ ਦੇ ਨਾਲ ਅਸੀਂ ਕੀਰਤਨ ਸੁਣਦੇ ਹਾਂ ਕਿ ਦੂਜੀਆਂ ਚੀਜ਼ਾਂ ਸੁਣਦੇ ਹਾਂ? ਜ਼ਰੂਰ ਪਾਈਏ ਚਾਚੀ, ਇਹ ਸਾਡੇ ਲਈ ਹੁਕਮ ਨੇ। ਜੇ ਅੱਜ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਅਸੀਂ ਆਗਮਨ ਪੁਰਬ ਮਨਾ ਰਹੇ ਹਾਂ, ਤੇ ਮੇਰੀ ਬੇਨਤੀ ਹੈ ਸਤਸੰਗੀਓ, ਗੁਰੂ ਦੇ ਬਚਨਾਂ ਨੂੰ ਕਮਾਉਣ ਵੱਲ ਇੱਕ ਕਦਮ ਅੱਜ ਜ਼ਰੂਰ ਵਧਾਇਓ। ਆਖੋ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਧੰਨ ਬਾਬਾ
ਦੀਪ ਸਿੰਘ ਜੀ।
ਇਸ ਤੋਂ ਪਹਿਲਾਂ ਕਿ ਮੈਂ ਅਗਲਾ ਸ਼ਬਦ ਪੜਾਂ, ਕੋਈ ਹੋਰ ਵਿਚਾਰ ਕਰਾਂ, ਬੇਨਤੀ ਹੈ ਸਤਸੰਗੀਓ, ਜਿੱਥੇ ਅੱਜ ਦੇ ਦੀਵਾਨ ਹੋ ਰਹੇ ਨੇ, ਤੁਹਾਨੂੰ ਪਤਾ ਇਹ ਤੁਹਾਡਾ ਆਪਣਾ ਸਥਾਨ, ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਰਾਮ ਤੀਰਥ ਰੋਡ ਅੰਮ੍ਰਿਤਸਰ ਸਾਹਿਬ ਵਿਖੇ ਬਣਿਆ, ਜਿੱਥੇ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ। ਜਿਵੇਂ ਮੈਂ ਪਹਿਲੇ ਦੱਸਿਆ ਤੁਹਾਨੂੰ, CBSE ਸਕੂਲ ਹੈ। ਇਸ ਸਕੂਲ ਦੇ ਵਿੱਚ ਜੋ ਵਿਧਵਾ ਬੀਬੀਆਂ ਦੇ ਬੱਚਿਆਂ ਦੀ, ਗ੍ਰੰਥੀ ਸਿੰਘਾਂ ਦੀ, ਜਿਨ੍ਹਾਂ ਦੀਆਂ ਤਿੰਨ ਬੇਟੀਆਂ ਨੇ, ਉਹਨਾਂ ਦੀ ਬਿਲਕੁਲ ਫ੍ਰੀ ਪੜ੍ਹਾਈ, ਬਾਕੀਆਂ ਕੋਲੋਂ ਬਿਲਕੁਲ ਨੋਰਮਲ ਜੀ ਫੀਸ ਲਈ ਜਾਂਦੀ ਹੈ। ਇਸ ਤੋਂ ਇਲਾਵਾ ਇਸੇ ਜਗ੍ਹਾ ਤੇ ਬਾਬੇ ਨਾਨਕ ਦੀ ਰਸੋਈ ਚੱਲ ਰਹੀ ਹੈ, ਜਿਸ ਰਸੋਈ ਦੇ ਵਿੱਚ ਤਕਰੀਬਨ 2000 ਸਰੀਰਾਂ ਦਾ ਰੋਜ਼ਾਨਾ ਲੰਗਰ ਪੱਕਦਾ ਹੈ। ਸੰਗਤਾਂ, ਲੋੜਵੰਦ ਪਰਿਵਾਰ ਸਾਰੇ ਇੱਥੋਂ ਲਾਭ ਲੈਂਦੇ ਨੇ, ਪ੍ਰਸ਼ਾਦਾ ਛਕਦੇ ਨੇ। ਤੇ ਨਾਲ ਹੀ ਪਿਆਰਿਓ ਇਸੇ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਸੇਵਾ ਚੱਲ ਰਹੀ, ਜਿੱਥੇ ਲੋੜਵੰਦ ਮਰੀਜ਼ਾਂ ਦਾ ਇਲਾਜ ਬਿਲਕੁਲ ਫ੍ਰੀ ਹੋਣਾ। ਲੈਂਟਰ ਇੱਕ ਪੈ ਚੁੱਕਿਆ ਹੈ, ਦੂਜੇ ਦੀ ਤਿਆਰੀ ਚੱਲ ਰਹੀ। ਤੇ ਮਨ ਦੀ ਮੇਰੇ ਬੜੀ ਭਾਵਨਾ ਹੈ, 17 ਅਗਸਤ ਨੂੰ ਪਿਛਲੇ ਸਾਲ ਅਸੀਂ ਨੀਂਹ ਪੱਥਰ ਰੱਖਿਆ ਸੀ, ਤੇ ਇਸ ਸਾਲ 17 ਅਗਸਤ ਨੂੰ ਹੀ ਜੇ ਪੂਰਾ ਹਸਪਤਾਲ ਨਾ ਸ਼ੁਰੂ ਹੋ ਪਾਇਆ, ਇੱਕ ਮੰਜ਼ਿਲ ਦੇ ਉੱਤੇ 5-6 ਡਾਕਟਰ ਬਿਠਾ ਕੇ ਜਿਹੜੇ ਲੋੜ ਇਸ ਵੇਲੇ ਸਮੇਂ ਦੀ ਉਹ ਚੀਜ਼ਾਂ ਸ਼ੁਰੂ ਕਰ ਦੇਵਾਂਗੇ, ਜਿਹੜੀ ਬਹੁਤ ਜ਼ਰੂਰਤ ਵਾਲੀਆਂ ਚੀਜ਼ਾਂ ਹੋਈਆਂ, ਤੇ ਬਾਕੀ ਫਿਰ ਹੌਲੀ ਹੌਲੀ ਨਾਲ ਹਸਪਤਾਲ ਦੀ ਤਿਆਰੀ ਹੁੰਦੀ ਜਾਏਗੀ। 17 ਅਗਸਤ ਨੂੰ ਮੇਰੇ ਮਨ ਦੀ ਬੜੀ ਭਾਵਨਾ ਹੈ ਕਿ ਅਸੀਂ ਇਸ ਹਸਪਤਾਲ ਨੂੰ ਸ਼ੁਰੂ ਕਰ ਦਈਏ, ਤੁਹਾਡੀਆਂ ਸੀਸਾਂ ਸਦਕਾ ਇਹ ਹਸਪਤਾਲ, ਜਿੱਥੇ ਲੋੜਵੰਦ ਮਰੀਜ਼ਾਂ ਦਾ ਇਲਾਜ ਬਿਲਕੁਲ ਫ੍ਰੀ ਹੋਣਾ। ਤੇ ਨਾਲ ਹੀ ਇੱਥੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲਦੀ, ਉਹਦੀ ਸੇਵਾ ਤਕਰੀਬਨ ਮੁਕੰਮਲ ਹੈ, ਸਾਰੀ ਸੇਵਾ ਸਾਡੇ ਵੱਲੋਂ, ਬਸ ਇਹ ਥੋੜਾ ਜਿਹਾ ਮਾਹੌਲ ਇਹੋ ਜਿਹਾ ਚੱਲ ਰਿਹਾ, ਇਹਦੇ ਕਰਕੇ ਅਜੇ ਸ਼ੁਰੂਆਤ ਨਹੀਂ ਕਰ ਰਹੇ। ਗੁਰੂ ਸਾਹਿਬ ਨੇ ਚਾਹਿਆ ਤੇ 10-15 ਦਿਨਾਂ ਦੇ ਵਿੱਚ ਵਿੱਚ ਇਸ ਅਕੈਡਮੀ ਦੀ ਵੀ ਸ਼ੁਰੂਆਤ ਹੋ ਜਾਏਗੀ, ਜਿਹਦੇ ਵਿੱਚ 2 ਸਾਲਾਂ ਦਾ ਕੋਰਸ ਹੋਏਗਾ ਲੜਕਿਆਂ ਦਾ, 10ਵੀਂ 11ਵੀਂ 12ਵੀਂ ਪਾਸ ਲੜਕੇ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਦੀ ਸੰਖਿਆ, ਗੁਰੂ ਜੀ ਦੇ ਨਿਰਧਾਰਿਤ ਰਾਗਾਂ ਅਨੁਸਾਰ ਕੀਰਤਨ ਦੀ, 33 ਸਾਜਾਂ ਦੀ ਸਿਖਲਾਈ, ਇੰਗਲਿਸ਼ ਸਪੀਕਿੰਗ ਕੋਰਸ, ਨਾਲ ਪਿਆਰਿਓ ਗੁਰੂ ਜੀ ਦੀ ਕਿਰਪਾ ਦੇ ਨਾਲ ਆਪਣਾ ਕੰਪਿਊਟਰ ਸਿਖਲਾਈ, ਘੋੜ ਸਵਾਰੀ, ਜਿਮ ਦਾ ਪ੍ਰਬੰਧ ਵੀ। ਕੱਲ ਸਾਡੀ ਸਾਰੇ ਮੈਂਬਰਾਂ ਨਾਲ ਸਲਾਹ ਹੋਈ ਕਿ ਬੱਚਿਆਂ ਦੇ ਲਈ ਇੱਥੇ ਸਵੀਮਿੰਗ ਪੂਲ ਦਾ ਵੀ ਇੰਤਜ਼ਾਮ ਕਰਾਂਗੇ, ਬੱਚੇ ਜੋ ਤੈਰਾਕ ਵੀ ਬਣਨ, ਮਹਾਰਾਜ ਜੀ ਦੀ ਮਿਹਰ ਦੇ ਨਾਲ ਹਰ ਗੁਣ ਬੱਚਿਆਂ ਦੇ ਅੰਦਰ ਆਵੇ, ਤੇ ਇਹ ਵੀ ਪ੍ਰਬੰਧ ਹੁਣ ਕੀਤਾ ਜਾ ਰਿਹਾ ਗੁਰੂ ਸਾਹਿਬ ਜੀ ਦੀ ਮਿਹਰ ਦਾ ਸਦਕਾ। ਇਹ ਸਾਰੀਆਂ ਚੀਜ਼ਾਂ ਜੋ ਤੁਹਾਡੇ ਰਾਮ ਤੀਰਥ ਰੋਡ ਤੇ ਚੱਲ ਰਹੀਆਂ ਹੈ, ਸੇਵਾਵਾਂ ਦੇ ਕੁੰਭ ਦਿਨੋ ਦਿਨ ਵਧਣ ਦੇ ਕਰਕੇ ਸਾਨੂੰ ਜਗ੍ਹਾ ਦੀ ਲੋੜ ਸੀ, ਇਸੇ ਕਰਕੇ ਫਿਰ ਭਾਈ ਸਾਹਿਬ ਜੀ ਗੁਰਇਕਬਾਲ ਸਿੰਘ ਜੀ ਨਾਲ ਸਾਰੀ ਸਲਾਹ ਵਿਚਾਰ ਕਰਕੇ, ਜੋ ਬਿਲਕੁਲ ਨਾਲ ਦੀ ਜਗ੍ਹਾ 15,000 ਗਜ ਤੋਂ ਵੀ ਵੱਧ ਉਹ ਜਗ੍ਹਾ ਜਿਹੜੀ ਸਤਿਗੁਰਾਂ ਨੇ ਝੋਲੀ ਪਾਈ, 21 ਅਪ੍ਰੈਲ ਨੂੰ ਉਹਦਾ ਬਿਆਨਾ ਕਰਵਾਇਆ, 21 ਅਗਸਤ ਨੂੰ ਉਹਦੀ ਰਜਿਸਟਰੀ ਹੈ ਤੇ ਉਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਬਣਨਾ ਹੈ। ਬਾਬਾ ਦੀਪ ਸਿੰਘ ਜੀ ਗੁਰਮਤ ਗਿਆਨ ਸੰਗੀਤ ਅਕੈਡਮੀ ਵੱਡੇ ਰੂਪ ਦੇ ਵਿੱਚ ਬਣਨੀ, ਨਾਲ ਪਿਆਰਿਓ ਸੰਗਤ ਦੇ ਲਈ ਸਰਾਮ ਬਣਨੀ ਹੈ, ਸੈਰਗਾਹ ਬਣਨੀ, ਨਾਲ ਪੰਛੀਆਂ ਦੇ ਲਈ ਜੀ ਦਇਆ ਪ੍ਰਵਾਨ ਪਾਰਕ ਬਣਨਾ, ਜਿੱਥੇ ਬਿਮਾਰ ਪੰਛੀਆਂ ਦਾ ਇਲਾਜ ਵੀ, ਪੰਛੀਆਂ ਨੂੰ ਦਾਣਾ ਪਾਉਣਾ, ਇਹ ਚੀਜ਼ਾਂ ਵੀ ਹੋਇਆ ਕਰਨਗੀਆਂ। ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਹਰ ਵਾਰੀ ਮੈਂ ਸੇਮ ਲਫ਼ਜ਼ ਦੁਹਰਾਉਂਦਾ ਕਿ ਇਹ ਇਕੱਲੇ ਭਾਈ ਸਾਹਿਬ ਜੀ ਦਾ, ਗੁਰੂ ਇਕਬਾਲ ਸਿੰਘ ਜੀ ਦਾ ਕੰਮ ਨਹੀਂ, ਇਕੱਲੇ ਅਮਨਦੀਪ ਸਿੰਘ ਦਾ ਕੰਮ ਨਹੀਂ, ਇਹ ਕੰਮ ਹੈ ਗੁਰੂ ਰਾਮਦਾਸ, ਬਾਬਾ ਦੀਪ ਸਿੰਘ ਤੇ ਗੁਰੂ ਦੀਆਂ ਸੰਗਤਾਂ ਦਾ। ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, 3100 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੋਈ ਹੈ ਇਸ ਜਗ੍ਹਾ ਦੀ। ਤੇ ਮੈਂ ਸਭ ਨੂੰ ਬੇਨਤੀ ਕਰਦਾ, ਜੋ ਜੋ ਵੀ ਇਸ ਵੇਲੇ ਤੁਸੀਂ ਸੁਣ ਰਹੇ ਹੋ, ਤੁਸੀਂ ਤੇ ਇੱਕ ਇੱਕ ਗਜ ਦੀ ਸੇਵਾ ਕਰਨੀ ਕਰਨੀ ਹੈ, ਬਾਕੀ ਹੋਰ ਵੀ ਸੰਗਤ ਨੂੰ ਪ੍ਰੇਰਨਾ ਕਰਿਓ, ਇਹ ਮੇਰੀ ਬੇਨਤੀ ਹੈ। ਇੱਕ ਇੱਕ ਦੋ ਦੋ ਪੰਜ ਪੰਜ ਗਜ ਜੋ ਜਗ੍ਹਾ ਦੀ ਆਪਣੀਆਂ ਨੇ ਸੇਵਾ ਕਰਕੇ ਗੁਰੂ ਜੀ ਦੀ ਖੁਸ਼ੀ ਪ੍ਰਾਪਤ ਕਰਨੀ, ਪਿਤਾ ਜੀ ਦੀ ਅਸੀਸ ਪ੍ਰਾਪਤ ਕਰਨੀ। ਆਓ ਸ਼ਬਦ ਪੜ੍ਹਨਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ, ਆਨੰਦ ਭਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੇ ਜਾਂ ਤੁਧ ਭਾਵੰਦਾ। ਇਹ ਸ਼ਬਦ ਦਾ ਗਾਇਨ ਆਪਾਂ ਸਾਰੇ ਰਲ ਕੇ ਕਰੀਏ, ਉਸ ਤੋਂ ਬਾਅਦ ਥੋੜੀਆਂ ਜਿਹੀਆਂ ਵਿਚਾਰਾਂ ਮੈਂ ਹੋਰ ਕਰਨੀਆਂ ਸਹਿਬ ਲੈਣ ਜੀ ਸੇਵਾ।
ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ।
ਅੱਜ ਖੁਸ਼ੀਆਂ ਦਾ ਦਿਨ ਹੈ, ਸਾਰੇ ਕਰੋ ਕਿਰਪਾ।
ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋ ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ।
ਸਰ ਕਿਰਪਾ ਕਰੋ।
ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ,
ਸਭੇ ਮੇਰੇ ਕੋਲ।
ਬੰਦਾ
Sing it.
मित्र सब कीते ओ
Thank you.
ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਬੜਾ ਸਾਰੇ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੇ
ਪਿਆਰ ਨਾਲ ਲਖੋ ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਬਾਬਾ
ਦੀਪ ਸਿੰਘ ਜੀ
ਫਿਰ ਆਖੋ ਧੰਨ ਬਾਬਾ
ਦੀਪ ਸਿੰਘ ਜੀ
ਮੈਂ ਜਿਹੜੀ ਗੱਲ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਜੀਵਨ ਵਿੱਚੋਂ ਪਹਿਲਾਂ ਕੀਤੀ ਹੈ ਹਰ ਹੁਕਮ ਨੂੰ ਮੰਨਿਆ ਹਰ ਹੁਕਮ ਨੂੰ ਕਿਸੇ ਵੀ ਹੁਕਮ ਦੇ ਅੱਗੇ ਕਿੰਤੂ ਪਰੰਤੂ ਨਹੀਂ ਕੀਤਾ ਖੋ ਵਾਹਿਗੁਰੂ ਔਰ ਸੱਚਾਈ ਹੈ ਮੈਂ ਗੁਰੂ ਜੀ ਦੀ ਕਿਰਪਾ ਦੇ ਨਾਲ ਕਹਿ ਰਿਹਾ ਜਿਹੜੇ ਬੰਦੇ ਨੂੰ ਆਪਣੇ ਮਾਲਕ ਦਾ ਆਪਣੇ ਮੁਰਸ਼ਦ ਦਾ ਆਪਣੇ ਨਿਰੰਕਾਰ ਆਪਣੇ ਗੁਰੂ ਦਾ ਹੁਕਮ ਮੰਨਣਾ ਆ ਜਾਵੇ ਨਾ ਇੱਕ ਸਮਾਂ ਆਉਂਦਾ ਪਰ ਪ੍ਰਕਿਰਤੀ ਦਾ ਜ਼ਰਾ ਜ਼ਰਾ ਉਸ ਬੰਦੇ ਦੇ ਹੁਕਮ ਨੂੰ ਮੰਨਣ ਲੱਗ ਪੈਂਦਾ ਹੈ ਖੋ ਵਾਹਿਗੁਰੂ ਜਿਹੜਾ ਆਪਣੇ ਮਾਲਕ ਦੇ ਹੁਕਮ ਦੇ ਵਿੱਚ ਚੱਲਦਾ ਹੈ ਨਾ ਆਪਣੇ ਗੁਰੂ ਦੇ ਹੁਕਮ ਦੇ ਵਿੱਚ ਚੱਲਦਾ ਹੈ ਸਮਾਂ ਆਉਂਦਾ ਹੈ ਪਿਆਰਿਓ ਸ੍ਰਿਸ਼ਟੀ ਦਾ ਕਣ ਕਣ ਉਸ ਬੰਦੇ ਦੇ ਹੁਕਮ ਵਿੱਚ ਚੱਲਣ ਲੱਗ ਪੈਂਦਾ ਹੈ ਨਹੀਂ ਤੇ ਸੱਚਾਈ ਇਹ ਸਾਡੇ ਸਾਰਿਆਂ ਦੇ ਅੰਦਰ ਹੁਕਮ ਕਰਨ ਦੀ ਤੇ ਪਾਵਰ ਹੈ ਹੁਕਮ ਕਰਨ ਦਾ ਤੇ ਮਾਦਾ ਹੈ ਪਰ ਹੁਕਮ ਨੂੰ ਮੰਨਣ ਦਾ ਮਾਦਾ ਨਹੀਂ ਆਖੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਬਾਬਾ
ਦੀਪ ਸਿੰਘ
ਗੱਜ ਕੇ ਆਖੋ ਧੰਨ ਬਾਬਾ
ਦੀਪ ਸਿੰਘ ਜੀ
ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਇੱਕ ਹੋਰ ਪਰਖ ਕੀਤੀ ਬਾਬੇ ਨੇ ਦੇਖੋ ਆਪਣੇ ਅੰਗ ਨਾਲ ਲਾਉਣ ਤੋਂ ਪਹਿਲਾਂ ਗੁਰੂ ਅੰਗਦ ਸਾਹਿਬ ਭਾਈ ਲਹਿਣਾ ਜੀ ਦੇ ਅੰਦਰ ਜੋਤ ਟਿਕਾਉਣ ਤੋਂ ਪਹਿਲਾਂ ਇੱਕ ਹੋਰ ਪਰਖ ਕੀਤੀ ਬੜਾ ਕੀਮਤੀ ਕੌਲਾ ਫੜਿਆ ਬਾਬੇ ਨਾਨਕ ਨੇ ਬੜਾ ਕੀਮਤੀ ਕੌਲਾ ਤੇ ਚਿੱਕੜ ਦੇ ਵਿੱਚ ਸੁੱਟ ਦਿੱਤਾ ਗੋਡੇ ਗੋਡੇ ਪਾਣੀ ਸੀ ਤੇ ਪਾਣੀ ਘੱਟ ਸੀ ਚਿੱਕੜ ਜ਼ਿਆਦਾ ਸੀ ਗੋਡਿਆਂ ਤੱਕ ਮਹਾਰਾਜ ਨੇ ਜਦੋਂ ਚਿੱਕੜ ਦੇ ਵਿੱਚ ਸੱਟਿਆ ਨਾ ਕੋਲਾ ਤੇ ਬਾਬਾ ਸ਼੍ਰੀ ਚੰਦ ਜੀ ਨੂੰ ਆਖਿਆ ਪੁੱਤਰ ਜੀ ਕੌਲਾ ਡਿੱਗਿਆ ਚਿੱਕੜ ਦੇ ਵਿੱਚ ਤੇ ਕੱਢ ਕੇ ਲਿਆ ਤੇ ਬਾਬਾ ਸ਼੍ਰੀ ਚੰਦ ਕਹਿੰਦੇ ਜੇ ਮਹਾਰਾਜ ਕੱਢ ਕੇ ਲਿਆਉਣਾ ਸੀ ਤੇ ਪਹਿਲੇ ਸੁੱਟਿਆ ਕਿਉਂ ਜੇ ਆਖੋ ਵਾਹਿਗੁਰੂ ਜੇ ਕੱਢਣਾ ਹੀ ਸੀ ਤੇ ਪਹਿਲੇ ਸੁੱਟਿਆ ਕਿਉਂ ਨਾ ਸੁੱਟਦੇ ਤੇ ਜੇ ਕੱਢਣਾ ਬੜਾ ਹੀ ਜ਼ਰੂਰੀ ਹੈ ਮੈਂ ਤੁਹਾਡਾ ਸਾਹਿਬਜ਼ਾਦਾ ਵਾਂ ਇੰਨੇ ਸੇਵਾਦਾਰ ਬੈਠੇ ਨੇ ਕਿਸੇ ਵੀ ਸੇਵਾਦਾਰ ਨੂੰ ਹੁਕਮ ਲਾਓ ਉਹ ਕੱਢ ਕੇ ਲਿਆ ਸਕਦਾ ਮੈਂ ਚਿੱਕੜ ਦੇ ਵਿੱਚ ਵੜ ਕੇ ਆਪਣੇ ਕੱਪੜੇ ਖਰਾਬ ਨਹੀਂ ਕਰਨੇ ਆਖੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਗੱਜ ਕੇ ਆਖੋ ਨਾ ਧੰਨ ਬਾਬਾ
ਦੀਪ ਸਿੰਘ ਜੀ
ਮੈਂ ਬੇਨਤੀ ਕਰਦਾ ਜਦੋਂ ਅੰਦਰੋਂ ਸ਼ਰਧਾ ਦੇ ਨਾਲ ਇੱਕ ਵਾਰੀ ਵੀ ਕਹਿ ਦਿਓਗੇ ਨਾ ਧੰਨ ਬਾਬਾ ਦੀਪ ਸਿੰਘ ਜੀ ਬੜੀਆਂ ਬਖਸ਼ਿਸ਼ਾਂ ਮਿਲਣਗੀਆਂ ਤੁਹਾਡੀ ਵਿਲ ਪਾਵਰ ਹੋਰ ਸਟਰੋਂਗ ਹੁੰਦੀ ਜਾਏਗੀ ਇੱਕ ਵਾਰੀ ਸਾਰੇ ਗੱਜ ਕੇ ਆਖੋ ਧੰਨ ਬਾਬਾ
ਦੀਪ ਸਿੰਘ
ਧੰਨ ਬਾਬਾ
ਦੀਪ ਸਿੰਘ ਜੀ
ਯਾਰੇ ਓ ਬਾਬਾ ਸ਼੍ਰੀ ਚੰਦ ਜੀ ਨੇ ਕਰ ਦਿੱਤੀ ਨਾ ਹੁਣ ਬਾਬਾ ਲਖਮੀ ਦਾਸ ਨੂੰ ਆਖਿਆ ਉਹਨਾਂ ਨੇ ਵੀ ਇਹੋ ਹੀ ਗੱਲ ਕਹੀ ਜੀ ਵੱਡੇ ਭਰਾ ਤਾਂ ਠੀਕ ਹੀ ਕਹਿੰਦੇ ਨੇ ਜੇ ਕੌਲਾ ਕੱਢਣਾ ਹੀ ਸੀ ਤੇ ਫਿਰ ਸੁੱਟਿਆ ਕਿਉਂ ਜੇ ਤੇ ਜੇ ਕਢਵਾਉਣਾ ਜ਼ਰੂਰੀ ਹੈ ਇੰਨੇ ਸੇਵਾਦਾਰ ਨੇ ਇੰਨੀ ਸੰਗਤ ਆਪ ਜੀ ਕਿਸੇ ਨੂੰ ਕਹਿ ਦਿਓ ਅਸੀਂ ਤੁਹਾਡੇ ਸਾਹਿਬਜ਼ਾਦੇ ਹਾਂ ਅਸੀਂ ਇਹ ਕੌਲਾ ਨਹੀਂ ਕੱਢਣਾ ਮਹਾਰਾਜ ਨਾ ਆਪਣੇ ਅੰਦਰ ਹੀ ਕਾਂਟਾ ਮਾਰੀ ਜਾ ਰਹੇ ਵੇਖੋ ਦੁਨਿਆਵੀ ਪੱਖ ਤੋਂ ਜਦੋਂ ਤੁਸੀਂ ਦੇਖੋਗੇ ਨਾ ਕੋਈ ਭਾਵੇਂ ਰਾਜਨੀਤਿਕ ਬੰਦਾ ਹੈ ਨਾ ਨੇਤਾ ਹੈ ਰਾਜਨੀਤਿਕ ਬੰਦਾ ਹੈ ਉਹਦਾ ਭਾਵੇਂ ਬੱਚਾ ਨਲਾਇਕ ਵੀ ਹੋਵੇ ਨਾ ਨਲਾਇਕ ਉਹ ਪਤਾ ਕੀ ਕਹਿੰਦਾ ਇਹ ਮੇਰੀ ਗੱਦੀ ਮੇਰੇ ਘਰ 'ਚ ਰਹਿਣੀ ਚਾਹੀਦੀ ਹੈ ਇੱਦਾਂ ਹੀ ਹੁੰਦਾ ਕੋਈ ਰਾਜਾ ਮਹਾਰਾਜਾ ਉਹ ਕਹਿੰਦਾ ਜਿਹੋ ਜੀ ਭਾਵੇਂ ਔਲਾਦ ਮੇਰੀ ਮਰਜ਼ੀ ਹੈ ਇਹ ਜਿਹੜੀ ਗੱਦੀ ਮੇਰੇ ਕੋਲ ਮੇਰੀ ਔਲਾਦ ਕੋਲ ਹੀ ਜਾਣੀ ਚਾਹੀਦੀ ਹੈ ਪਰ ਬਾਬਾ ਨਾਨਕ ਆਪਣੇ ਪੁੱਤਰਾਂ ਦੇ ਨਾਲ ਮੋਹ ਨਹੀਂ ਕਰਦਾ ਬਾਬਾ ਤੇ ਉਹ ਵੇਖਦਾ ਕਿ ਅਸਲੀਅਤ ਦੇ ਵਿੱਚ ਸ੍ਰਿਸ਼ਟੀ ਦਾ ਭਲਾ ਕਿਹਦੇ ਕੋਲੋਂ ਹੋਏਗਾ ਵਾਹਿਗੁਰੂ ਜਿਸ ਹਿਰਦੇ ਦੇ ਵਿੱਚ ਮੈਂ ਜੋਤ ਟਿਕਾਉਣੀ ਹੈ ਉਹ ਹਿਰਦਾ ਕਿਹੋ ਜਿਹਾ ਮਹਾਰਾਜ ਤੇ ਉਹ ਵੇਖਦਾ ਉਹ ਆਪਣੇ ਪੁੱਤਰਾਂ ਨੂੰ ਪਛਾੜਿਆ ਕਿ ਪੁੱਤਰ ਤੇ ਗੱਲ ਹੀ ਨਹੀਂ ਮੰਨ ਰਹੇ ਜਿਹੜੇ ਅੱਜ ਕੌਲਾ ਨਹੀਂ ਕੱਢ ਕੇ ਲਿਆ ਰਹੇ ਤੇ ਲੋਕਾਂ ਦੇ ਦੁੱਖ ਕਿਵੇਂ ਦੂਰ ਕਰਨਗੇ ਦੂਜਿਆਂ ਦੇ ਕਸ਼ਟਾਂ ਨੂੰ ਕਿਵੇਂ ਹਰਨਗੇ ਹਾਂਜੀ ਕਹਿ ਦਿਓ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਧੰਨ ਬਾਬਾ
ਦੀਪ ਸਿੰਘ ਜੀ
ਬਾਬਾ ਲਖਮੀ ਦਾਸ ਜੀ ਨੇ ਵੀ ਕਰ ਦਿੱਤੀ ਨਾ ਤੇ ਹੁਣ ਵਾਰੀ ਆਈ ਭਾਈ ਲਹਿਣਾ ਜੀ ਦੀ ਤੁਰੇ ਆ ਰਹੇ ਨੇ ਮਹਾਰਾਜ ਨੇ ਦੂਰੋਂ ਵੇਖਿਆ ਆਵਾਜ਼ ਮਾਰੀ ਲੈਣਿਆ ਇਹ ਚਿੱਕੜ ਦੇ ਵਿੱਚ ਕੌਲਾ ਡਿੱਗਿਆ ਕੱਢ ਕੇ ਲਿਆ ਤੇ ਭਾਈ ਲਹਿਣਾ ਜੀ ਨੇ ਸਕਿੰਟ ਨਾ ਲਾਇਆ ਚਿੱਕੜ ਦੇ ਵਿੱਚ ਮਾਰੀ ਛਾਲ ਤੇ ਕੌਲਾ ਕੱਢ ਕੇ ਲੈਂਦਾ ਖੋ ਵਾਹਿਗੁਰੂ ਤੇ ਜਦੋਂ ਕੌਲਾ ਕੱਢ ਕੇ ਲਿਆਂਦਾ ਨਾ ਤੇ ਬਾਬੇ ਨਾਨਕ ਦੇ ਕੋਲੋਂ ਰਿਹਾ ਨਾ ਗਿਆ ਭਾਈ ਲਹਿਣੇ ਦੇ ਚਿੱਕੜ ਨਾਲ ਲਿਬੜੇ ਹੋਏ ਬਸਤਰ ਨੇ ਤੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੇ ਗਲੇ ਨਾਲ ਲਾ ਲਿਆ ਉਸ ਵੇਲੇ ਉਹਨਾਂ ਦੇ ਮੈਲੇ ਕੱਪੜਿਆਂ ਦੀ ਪਰਵਾਹ ਨਾ ਕੀਤੀ ਆਖੋ ਧੰਨ ਗੁਰੂ ਰਾਮਦਾਸ ਜੀ
ਧੰਨ ਗੁਰੂ ਰਾਮਦਾਸ ਜੀ
ਬਾਬਾ
ਦੀਪ ਸਿੰਘ
ਜਿਵੇਂ ਮਾਂ ਹੈ ਨਾ ਮਾਂ ਬੱਚਾ ਕਿਤੇ ਖੇਡ ਰਿਹਾ ਹੋਵੇ ਨਾ ਖੇਡਦਿਆਂ ਖੇਡਦਿਆਂ ਕੱਪੜੇ ਲਿਬੜ ਜਾਣ ਕਿਤੇ ਡਿੱਗ ਪਵੇ ਸੱਟ ਲੱਗ ਜਾਵੇ ਆਪਣੇ ਮੂੰਹੋਂ ਆਵਾਜ਼ ਹੀ ਮਾਰਦਾ ਨਾ ਮਾਂ ਸਾਰੇ ਕੰਮ ਛੱਡ ਕੇ ਭੱਜੀ ਆਉਂਦੀ ਏ ਤੇ ਉਸੇ ਵੇਲੇ ਆ ਕੇ ਆਪਣੇ ਬੱਚੇ ਨੂੰ ਗਲ ਨਾਲ ਲਾ ਲੈਂਦੀ ਏ, ਚੁੰਮਦੀ ਏ, ਚੱਟਦੀ ਉਹਦੇ ਮੈਲੇ ਕੱਪੜੇ, ਨਹੀਂ ਵੇਖਦੀ ਕਿ ਇਹਦੇ ਮੈਲੇ ਕੱਪੜੇ ਨੇ, ਇਹਦੇ ਕੱਪੜਿਆਂ ਨੂੰ ਮਿੱਟੀ ਲੱਗੀ, ਇਹਦੇ ਕੱਪੜਿਆਂ ਨੂੰ ਗੰਦ ਲੱਗਿਆ। ਮਾਂ ਨੇ ਬਸ ਉਸ ਵੇਲੇ ਆਪਣੇ ਬੱਚੇ ਨੂੰ ਗਲ ਨਾਲ ਲਾਇਆ ਤੇ ਪਿਆਰ ਕਰਨਾ ਸ਼ੁਰੂ ਕਰਤਾ। ਤੇ ਸੱਚੀ ਗੱਲ ਏ, ਬਾਬਾ ਵੀ ਤੇ ਮੇਰੀ ਮਾਂ ਵੀ ਏ ਤੇ ਮੇਰਾ ਬਾਪ ਵੀ, ਮੇਰਾ ਮਿੱਤਰ ਵੀ ਤੇ ਮੇਰਾ ਦੋਸਤ ਵੀ ਏ ਨਾ। ਖੋ ਵਾਹਿਗੁਰੂ ਮਾਂ ਵਾਂਗੂ ਵੀ ਲਾਡ ਕਰਦਾ, ਬਾਪ ਵਾਂਗੂ ਵੀ ਲਾਡ ਲਡਾਉਂਦਾ, ਮਿੱਤਰਾਂ ਵਾਂਗ ਗੱਲਾਂ ਬਾਤਾਂ ਸੁਣਦਾ ਵੀ ਏ ਤੇ ਕਰਦਾ ਵੀ ਆ। ਖੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ
ਜੀ, ਆਖੋ ਨਾ ਧੰਨ ਬਾਬਾ
ਦੀਪ ਸਿੰਘ ਜੀ।
ਮਹਾਰਾਜ ਨੇ ਕੋਈ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਕਿ ਲੈਣੇ ਦੇ ਕੱਪੜੇ ਮੈਲੇ ਨੇ, ਚਿੱਕੜ ਨਾਲ ਲਿਬੜੇ ਪਏ ਨੇ, ਆਪਣੇ ਗਲੇ ਨਾਲ ਲਾ ਲਿਆ। ਉਹ ਲੈਣਿਆ ਮੈਂ ਤੇ ਬਸ ਇਹੋ ਹੀ ਚੈੱਕ ਕਰ ਰਿਹਾ ਸਾਂ ਕਿ ਕਿਹੜਾ ਚਿੱਕੜ ਦੇ ਵਿੱਚ ਵੜਦਾ, ਕਿਉਂਕਿ ਸੱਚਾਈ ਏ, ਜੇ ਤੁਸੀਂ ਕਿਸੇ ਬੰਦੇ ਨੂੰ ਚਿੱਕੜ ਚੋਂ ਬਾਹਰ ਕੱਢਣਾ ਨਾ ਤੇ ਤੁਹਾਨੂੰ ਚਿੱਕੜ ਚ ਵੜਨਾ ਹੀ ਪੈਣਾ। ਜਿਹੜਾ ਚਿੱਕੜ ਦੇ ਗੜ ਚੋਂ ਕਿਸੇ ਨੂੰ ਬਾਹਰ ਨਹੀਂ ਕੱਢੇਗਾ ਤੇ ਉਹ ਪਿਆਰੇ ਉਹ ਕਿਵੇਂ ਭਲਾ ਕਰ ਸਕਦਾ। ਹੁਣ ਕਿਸੇ ਨੂੰ ਬਲਦੀ ਹੋਈ ਅੱਗ ਤੋਂ ਬਾਹਰ ਕੱਢਣਾ ਤੇ ਬਾਹਰ ਉਹ ਹੀ ਕੱਢ ਸਕਦਾ ਨਾ ਜਿਹੜਾ ਅੱਗ ਤੋਂ ਡਰਦਾ ਨਹੀਂ, ਜਿਹਦੇ ਅੰਦਰ ਇਹ ਨਹੀਂ ਪਰਵਾਹ ਕਿ ਮੈਨੂੰ ਵੀ ਸੇਕ ਲੱਗ ਸਕਦਾ ਹੈ। ਜੇ ਕਿਸੇ ਨੂੰ ਬਲਦੀ ਹੋਈ ਅੱਗ ਦੇ ਵਿੱਚੋਂ ਕੱਢਣਾ ਤੇ ਸੇਕਾ ਤੈਨੂੰ ਵੀ ਲੱਗ ਸਕਦਾ। ਮਹਾਰਾਜ ਬਸ ਆਹੀ ਵੇਖਣਾ ਚਾਹੁੰਦੇ ਸੀ ਕਿ ਕਿਹੜਾ ਫਿਰਦਾ ਜਿੱਥੇ ਮੈਂ ਜੋਤ ਟਿਕਾਉਣੀ ਹੈ, ਜਿਹੜਾ ਪਰ ਉਪਕਾਰੀ ਫਿਰਦਾ, ਕਿਉਂਕਿ ਪਰ ਉਪਕਾਰ ਕਰਨਾ ਵੀ ਕਿਹੜਾ ਸੁੱਖ ਹੈ। ਆਖੋ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ,
ਧੰਨ ਗੁਰੂ ਰਾਮਦਾਸ ਜੀ,
ਜੱਜ ਕੇ ਆਖੋ ਧੰਨ ਬਾਬਾ
ਦੀਪ ਸਿੰਘ।
ਮਹਾਰਾਜ ਨੇ ਗਲੇ ਨਾਲ ਲਾ ਕੇ ਬੜੀਆਂ ਬਖਸ਼ਿਸ਼ਾਂ ਦਿੱਤੀਆਂ। ਦੇਖੋ ਹਰ ਬਚਨ ਨੂੰ ਕਮਾਇਆ ਭਾਈ ਲੈਣਾ ਜੀ ਨੇ, ਹਰ ਬਚਨ ਨੂੰ, ਤਾਂ ਹੀ ਤੇ ਲੈਣੇ ਤੋਂ ਗੁਰੂ ਅੰਗਦ ਸਾਹਿਬ ਬਣੇ ਨੇ, ਹਰ ਬਚਨ ਨੂੰ ਕਮਾ ਕੇ, ਹਰ ਬਚਨ। ਅੱਜ ਉਹਨਾਂ ਦਾ ਆਗਮਨ ਦਿਨ ਨੇ, ਮੇਰੇ ਮਨ ਦੀ ਭਾਵਨਾ, ਆਓ ਪਿਤਾ ਜੀ ਨੂੰ ਜੀਆਂ ਆ ਕਹੀਏ, ਕੋਈ ਰਸਨਾ ਮੰਜੀ ਨਾ ਰਹੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ 1018 ਅੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇਹ ਸ਼ਬਦ ਦਰਜ, ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਣ ਸੁਣਾਵਨਾ, ਤੁਦ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਆਓ ਬੜੇ ਪਿਆਰ ਨਾਲ ਇਹ ਸ਼ਬਦ ਦਾ ਗਾਇਨ ਕਰੀਏ ਜੀ।
ਆਓ ਜੀ
ਗੁਰੂ ਰਾਮਦਾਸ ਜੀ ਧੰਨ ਬਾਬਾ
ਦੀਪ ਸਿੰਘ ਜੀ
ਸੰਤ ਕਿਰਪਾ ਤੇ ਹਿਰਦੇ ਵਾਸੇ ਪਾਈ पाई जो तुमने मन पावना आओ जी आओ जी तो आओ हमारे
पढ़ो
आओ जी संत बिना मैं थाऊं ना कोई तन तन बाबा दीप सिंह जी तन तन बाबा दीप सिंह जी
तन तन बाबा दीप सिंह तन तन बाबा दीप सिंह जी
तन तन बाबा दीप सिंह जी तन तन बाबा दीप सिंह जी
तन तन बाबा दीप सिंह जी तन तन बाबा दीप सिंह जी
संत बिना संत बिना मैं आओ ना कोई
था खंडे वाले बाबा दीप सिंह जी
सर
संत बिना मैं थाऊं न कोई संत बिना मैं थाऊं न कोई अवर ना सूझे चावना तन हरिया
तुदयावत मेरा मन तन हरिया
हर जस तुम संग गावना आओ जी आओ जी तो
आओ हमारे
आओ गुण को कोई न रखे मोहि निर्गुण को कोई न रखे संता संग
Bah, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਜੀ ਭਾਈ ਲਹਿਣਾ ਜੀ ਨੂੰ ਕਸਵੱਟੀ ਲਾ ਲਾ ਕੇ ਪਰਖਿਆ। ਸੱਚੀ ਗੱਲ ਏ, ਜਦੋਂ ਕਸਵੱਟੀ ਲੱਗਦੀ ਏ ਫੇਰ ਹੀ ਨਤੀਜਾ ਨਿਕਲਦਾ। ਇਹ ਕੰਚਨ ਏ, ਇਹ ਸੋਨਾ, ਖਰਾ ਸੋਨਾ ਕਿ ਕੁਝ ਮਿਲਾਵਟ ਏ? ਆਖੋ ਵਾਹਿਗੁਰੂ
ਵਾਹਿਗੁਰੂ।
ਅਖੀਰਲੀ ਕਸਵੱਟੀ ਲਾਈ, ਮਹਾਰਾਜ ਨੇ ਧਾਨਕ ਰੂਪ ਧਾਰਨ ਕਰ ਲਿਆ। ਗੁਰੂ ਬਾਬੇ ਨਾਨਕ ਨੇ 6-7 ਕੁੱਤੇ ਵੀ ਮਗਰ ਲਾ ਲਏ, ਇੱਕ ਵੱਡੀ ਸਾਰੀ ਡਾਂਗ ਵੀ ਹੱਥ 'ਚ ਫੜ ਲਈ। ਧਾਨਕ ਰੂਪ, ਭਿਆਨਕ ਰੂਪ ਬਣਾ ਲਿਆ। ਬੜੇ ਜਾਣੇ ਮਹਾਰਾਜ ਦੇ ਪਿੱਛੇ ਆ ਰਹੇ, ਬਾਬਾ ਕਿੱਧਰ ਜਾ ਰਿਹਾ? ਤੇ ਇਤਿਹਾਸ ਦੇ ਪੰਨਿਆਂ ਤੇ ਲਿਖਿਆ, ਬਾਬੇ ਨਾਨਕ ਨੇ ਨਾ ਜਿਹੜੇ ਮਗਰ ਆ ਰਹੇ ਸੀ ਉਹ ਲੋਕਾਂ ਨੂੰ ਪੱਥਰ ਮਾਰਨੇ ਸ਼ੁਰੂ ਕਰਤੇ, ਤੇ ਜਦੋਂ ਪੱਥਰ ਵੱਜਣੇ ਸ਼ੁਰੂ ਹੋਏ ਲੋਕਾਂ ਨੂੰ, ਪੱਥਰਾਂ ਦੀ ਚੋਟ ਜਿਨ੍ਹਾਂ ਨੂੰ ਲੱਗੀ, ਕਈ ਬਾਬੇ ਨੂੰ ਛੱਡ ਕੇ ਨੱਸ ਗਏ। ਆਖੋ ਵਾਹਿਗੁਰੂ। ਥੋੜੀ ਦੇਰ ਬਾਅਦ ਮਹਾਰਾਜ ਨੇ ਫਿਰ ਪਿਛਾਂ ਘੁੰਮ ਕੇ ਵੇਖਿਆ, ਅਜੇ ਵੀ ਕਈ ਆ ਰਹੇ ਨੇ। ਤੇ ਮਹਾਰਾਜ ਨੇ ਕੀਤਾ ਕਿ ਜਿਹੜੀ ਡਾਂਗ ਹੱਥ 'ਚ ਫੜੀ ਸੀ ਨਾ, ਉਹ ਡਾਂਗਾਂ ਮਾਰਨੀਆਂ ਸ਼ੁਰੂ ਕਰਤੀਆਂ। ਜਿਨ੍ਹਾਂ ਨੂੰ ਡਾਂਗਾਂ ਪਈਆਂ, ਜਿਹੜੇ ਕੱਚੇ ਸੀ, ਡਾਂਗਾਂ ਦੀ ਮਾਰ ਤੋਂ ਭੱਜ ਗਏ। ਤੇ ਹੁਣ ਜਦੋਂ ਮਹਾਰਾਜ ਨੇ ਥੋੜੇ ਸਮੇਂ ਬਾਅਦ ਫਿਰ ਪਛਾਂ ਵੇਖਿਆ, ਕੁਝ ਕੁ ਸਰੀਰ ਰਹਿ ਗਏ। ਤੇ ਮਹਾਰਾਜ ਦੇ ਕੋਲ ਥੈਲਾ ਸੀ, ਥੈਲੇ ਦੇ ਵਿੱਚੋਂ ਮੋਹਰਾਂ ਕੱਢਣੀਆਂ ਸ਼ੁਰੂ ਕੀਤੀਆਂ, ਤੇ ਮੋਹਰਾਂ ਨਾਲ ਧਰਤੀ ਦੇ ਉੱਤੇ ਸੁੱਟ ਦਿੱਤੀਆਂ। ਤੇ ਪਿਆਰਿਓ, ਜਿਹੜੇ ਪੱਥਰਾਂ ਦੀ ਮਾਰ ਝੱਲ ਗਏ, ਡਾਂਗਾਂ ਦੀ ਮਾਰ ਝੱਲ ਗਏ, ਉਹ ਸੋਨੇ ਦੀ ਮਾਰ ਨਾ ਝੱਲ ਪਾਏ। ਆਖੋ ਵਾਹਿਗੁਰੂ। ਸੋਨੇ ਦੀ ਮਾਰ ਨਾ ਉਹਨਾਂ ਕੋਲੋਂ ਚੱਲੀ ਗਈ, ਸੋਨੇ ਦੀਆਂ ਮੋਹਰਾਂ ਲਈਆਂ ਤੇ ਬਾਬੇ ਨੂੰ ਕੰਡ ਕਰਕੇ ਚਲੇ ਗਏ। ਸੱਚੀ ਗੱਲ ਹੈ, ਕਈ ਵਾਰੀ ਬੰਦਾ ਦੁੱਖ ਵਿੱਚ ਚੇਤਾ ਕਰਦਾ ਸਾਹਿਬ ਨੂੰ, ਪਰ ਜਦੋਂ ਸੁੱਖ ਆਉਂਦਾ ਨਾ, ਸੋਨਾ ਆ ਜਾਂਦਾ ਤੇ ਆਲਸੀ ਬਣ ਜਾਂਦਾ, ਸੁੱਖ ਵਿੱਚ ਭੁੱਲ ਜਾਂਦਾ। ਆਖੋ ਵਾਹਿਗੁਰੂ। ਤਾਂ ਹੀ ਤੇ ਸਾਹਿਬ ਨੇ ਕਿਹਾ, ਦੁੱਖ ਦਾਰੂ ਸੁੱਖ ਰੋਗ ਭਇਆ। ਅਰਦਾਸ ਕਰਿਓ, ਦਾਤਾ ਸਾਨੂੰ ਸੁੱਖ ਦੇ ਸਮੇਂ ਵੀ ਭੁੱਲੇ ਨਾ। ਹੁਣ ਜਿਹੜੇ ਪੱਥਰਾਂ ਦੀ ਮਾਰ ਬਰਦਾਸ਼ਤ ਕਰ ਗਏ, ਡਾਂਗਾਂ ਦੀ ਮਾਰ ਬਰਦਾਸ਼ਤ ਕਰ ਗਏ, ਸੋਨੇ ਦੀ ਮਾਰ ਉਹਨਾਂ ਕੋਲੋਂ ਝੱਲੀ ਨਾ ਗਈ, ਮਰਨ ਨੂੰ ਛੱਡ ਕੇ ਭੱਜ ਗਏ, ਤੇ ਹੁਣ ਜਦੋਂ ਪਿਛਾਂ ਵੇਖਿਆ, ਇੱਕੋ ਹੀ ਆ ਰਿਹਾ, ਭਾਈ ਲਹਿਣਾ। ਪਿਤਾ ਗੁਰੂ ਨਾਨਕ ਕਹਿੰਦੇ ਕਹਿੰਦੇ ਲਹਿਣਿਆ, ਤੂੰ ਨੀ ਗਿਆ? ਬੜੇ ਪੱਥਰ ਵੀ ਮਾਰੇ, ਡਾਂਗਾਂ ਵੀ ਮਾਰੀਆਂ, ਸੋਨੇ ਦੀਆਂ ਮੋਹਰਾਂ ਵੀ ਵਿਛਾਈਆਂ, ਤੂੰ ਲੈ ਕੇ ਗਿਆ ਨਹੀਂ, ਸਾਰੇ ਜਾਣੇ ਨਿਕਲ ਗਏ, ਤੂੰ ਕਿਉਂ ਆ ਰਿਹਾ? ਤੇ ਉਸ ਵੇਲੇ ਗੁਰੂ ਅੰਗਦ ਸਾਹਿਬ ਪਹਿਲਾ ਨਾਮ ਭਾਈ ਲਹਿਣਾ ਜੀ ਕਹਿਣ ਲੱਗੇ, ਮਹਾਰਾਜ ਜਿਹੜੇ ਸੋਨਿਆਂ ਲੈ ਕੇ ਨਿਕਲ ਗਏ ਨੇ, ਉਹਨਾਂ ਦਾ ਤੇ ਕੋਈ ਨਾ ਕੋਈ ਹੋਰ ਹੋਏਗਾ, ਪਰ ਮੇਰਾ ਤੇ ਤੇਰੇ ਬਿਨਾਂ ਹੈ ਹੀ ਹੋਰ ਕੋਈ ਨਹੀਂ। ਮੈਂ ਤੇ ਨਿਥਾਵਾਂ ਵਾਂ, ਮੈਨੂੰ ਤੇ ਜਗ੍ਹਾ ਹੋਰ ਕੋਈ ਨਹੀਂ, ਮੈਂ ਤੇ ਨਿਥਾਵਾਂ ਵਾਂ। ਉਸੇ ਵੇਲੇ ਬਾਬੇ ਨਾਨਕ ਨੇ ਆਪਣੇ ਗਲ ਨਾਲ ਲਾਇਆ, ਕਹਿੰਦੇ ਤੂੰ ਨਿਥਾਵਾਂ ਨਹੀਂ, ਅਸਲੀਅਤ ਵਿੱਚ ਮੈਂ ਉਹ ਥਾਂ ਲੱਭ ਰਿਹਾ ਸਾਂ ਜਿੱਥੇ ਜੋਤ ਟਿਕਾਉਣੀ ਹੈ ਨਿਰੰਕਾਰ ਦੀ,
ਨਿਥਾਵਾਂ ਤੂੰ ਨਹੀਂ, ਅਸਲੀਅਤ ਵਿੱਚ ਮੈਨੂੰ ਹੁਣ ਉਹ ਥਾਂ ਲੱਭ ਗਿਆ ਜਿੱਥੇ ਮੈਂ ਜੋਤ ਟਿਕਾਉਣੀ ਹੈ। ਤੇ ਅੱਗੇ ਭਾਈ ਲੈਣਾ ਜੀ ਪਰਕਰਮਾ ਕਰਦੇ ਸੀ, ਅੱਜ ਬਾਬੇ ਨੇ ਪਰਕਰਮਾ ਕੀਤੀਆਂ। ਅੱਗੇ ਭਾਈ ਲੈਣਾ ਜੀ ਮੱਥਾ ਟੇਕਦੇ ਸੀ, ਅੱਜ ਬਾਬੇ ਨਾਨਕ ਨੇ ਮੱਥਾ ਟੇਕ ਦਿੱਤਾ ਤੇ ਆਪਣੀ ਜੋਤ ਟਿਕਾ ਦਿੱਤੀ। ਮੇਰੇ ਕਹਿਣ ਦਾ ਇਸ਼ਾਰਾ ਸਮਝਿਓ ਜੀ, ਹੁਕਮ ਮੰਨਣ ਦਾ ਸਰੂਪ ਨੇ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ। ਅੱਜ ਉਹਨਾਂ ਦੇ ਹੁਕਮ ਮੰਨਣ ਵਾਲੇ ਜੀਵਨ ਦੇ ਵਿੱਚੋਂ ਗੁਰੂ ਦਾ ਕੋਈ ਨਾ ਕੋਈ ਹੁਕਮ ਜ਼ਰੂਰ ਮੰਨੀ ਰੱਖੋ। ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ,
ਧੰਨ
ਬਾਬਾ
ਦੀਪ ਸਿੰਘ ਜੀ।
ਉਹਨਾਂ ਦੇ ਹੁਕਮ ਮੰਨਣ ਦੇ ਸਰੂਪ ਦੇ ਵਿੱਚੋਂ ਕੋਈ ਨਾ ਕੋਈ ਹੁਕਮ ਜ਼ਰੂਰ ਕਮਾਈਏ, ਤਾਂ ਹੀ ਇਹ ਪੁਰਬ ਮਨਾਏ ਸਫਲੇ। ਸਾਰੀਆਂ ਸੰਗਤਾਂ ਨੂੰ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਆਗਮਨ ਦੀਆਂ ਬੇਅੰਤ ਬੇਅੰਤ ਵਧਾਈਆਂ। ਕੀਰਤਨ ਦੀ ਹੁਣ ਸਮਾਪਤੀ ਹੈ, ਭੁੱਲ ਚੁੱਕ ਦੀ ਖਿਮਾ ਕਰ ਦੇਣਾ। ਜਿਵੇਂ ਮੈਂ ਪਹਿਲੇ ਅਰਜ਼ ਕੀਤੀ, 3100 ਰੁਪਈਆ ਇੱਕ ਗਜ ਦੀ ਸੇਵਾ ਰੱਖੀ ਹੈ, ਜੋ ਨਵੀਂ ਜਗ੍ਹਾ ਦੀ ਇੱਕ ਟਰਸਟ ਵਾਸਤੇ ਜਦੋਂ ਤੁਸੀਂ ਸੇਵਾ ਕਰਦੇ ਹੋ, ਹਸਪਤਾਲ ਦੇ ਵਿੱਚ ਵੀ ਤੁਹਾਡੀ ਹਾਜ਼ਰੀ ਲੱਗ ਗਈ ਸੇਵਾ 'ਚ, ਲੰਗਰ ਦੇ ਵਿੱਚ ਵੀ ਹਾਜ਼ਰੀ ਲੱਗ ਜਾਂਦੀ ਹੈ, ਮਹਾਰਾਜ ਜੀ ਦੀ ਕਿਰਪਾ ਨਾਲ ਜੋ ਦੁਨਿਆਵੀ ਪੜ੍ਹਾਈ ਬੱਚਿਆਂ ਦੀ ਉਹਦੇ 'ਚ ਵੀ ਤੁਹਾਡੀ ਹਾਜ਼ਰੀ, ਜਿਹੜੀ ਅਧਿਆਤਮਕ ਪੜ੍ਹਾਈ ਅਕੈਡਮੀ ਉਹਦੇ 'ਚ ਵੀ ਤੁਹਾਡੀ ਸੇਵਾ ਦਾ ਹਿੱਸਾ ਪੈ ਜਾਂਦਾ, ਜਿਹੜੀ ਸਰਾਮ ਬੰਨੀ ਉਹਦੇ 'ਚ ਵੀ, ਗੁਰੂ ਕਾ ਅਸਥਾਨ ਬਣਨਾ ਸ਼ਹੀਦ ਸਿੰਘਾਂ ਦਾ ਗੁਰਦੁਆਰਾ ਸਾਹਿਬ ਬਾਬਾ ਦੀਪ ਸਿੰਘ ਜੀ ਦਾ, ਉਹਦੇ 'ਚ ਵੀ ਤੁਹਾਡੀ ਹਾਜ਼ਰੀ, ਪੰਛੀਆਂ ਦੀ ਸੇਵਾ 'ਚ ਵੀ ਤੇ ਭੂਮੀ ਦਾਨ 'ਚ ਵੀ ਤੁਹਾਡੀ ਹਾਜ਼ਰੀ ਆਖੋ। ਵਾਹਿਗੁਰੂ।
ਮੈਂ
ਸਭ ਨੂੰ ਬੇਨਤੀ ਕਰਦਾ, 3100 ਕੋਈ ਜ਼ਿਆਦਾ ਨਹੀਂ ਹੁੰਦਾ, ਇੱਕ ਇੱਕ ਦੋ ਦੋ ਪ੍ਰੇਮੀਆਂ ਨੂੰ ਅਗਾਂਹ ਵੀ ਪ੍ਰੇਰਨਾ ਕਰਿਓ, ਸੇਵਾ ਦੇ ਵਿੱਚ ਸਭ ਨੇ ਹਿੱਸਾ ਪਾਉਣਾ। ਟੀਵੀ ਸਕਰੀਨ ਦੇ ਉੱਪਰ ਤੁਹਾਡੇ ਨੰਬਰ ਆ ਹੀ ਰਹੇ ਨੇ, 9898-593-7274-00-00-61। ਕਿਸੇ ਵੀ ਸਮੇਂ ਆਪ ਜੀ ਆਪਣੀ ਸੇਵਾ ਲਿਖਵਾ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ। ਬਾਕੀ ਇਹ ਜਿਹੜੀ ਕਾਰ ਸੇਵਾ ਇੱਥੇ ਚੱਲ ਰਹੀ ਹੈ, ਇਹਦੇ ਵਾਸਤੇ ਕੋਈ ਵੀ ਪ੍ਰੇਮੀ ਸੀਮਟ ਦੀ, ਇੱਟਾਂ ਦੀ, ਰੇਤ ਦੀ, ਕੋਈ ਵੀ ਸੇਵਾ ਕਰਨੀ ਚਾਹੇ ਸਰੀਏ ਦੀ, ਆਪ ਜੀ ਗੁਰੂ ਜੀ ਦੀ ਕਿਰਪਾ ਦੇ ਨਾਲ, ਕਿਉਂਕਿ ਜਿਵੇਂ ਮੈਂ ਪਹਿਲੇ ਕਿਹਾ, ਇਹ ਭਾਈ ਸਾਹਿਬ ਜੀ ਦੇ ਕੰਮ ਨਹੀਂ, ਅਮਨਦੀਪ ਸਿੰਘ ਦੇ ਕੰਮ ਨਹੀਂ, ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇ ਸੰਗਤ ਦੇ ਕੰਮ ਨੇ, ਤੇ ਸੰਗਤ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ। ਤੇ ਜਦੋਂ ਵੀ ਅੰਮ੍ਰਿਤਸਰ ਸਾਹਿਬ ਤੁਸੀਂ ਆਉਣਾ, 3-4 ਘੰਟੇ ਦਾ ਸਮਾਂ ਵੱਧ ਕੱਢ ਕੇ ਆਇਆ ਕਰੋ, ਆਪਣੀਆਂ ਅੱਖਾਂ ਨਾਲ ਆ ਕੇ ਦੇਖੋ ਤੁਹਾਡੀ ਦਿੱਤੀ ਮਾਇਆ ਲੱਗ ਕਿੱਥੇ ਰਹੀ ਹੈ। ਆਖੋ ਵਾਹਿਗੁਰੂ। ਤੇ ਹਰ ਮਹੀਨੇ ਦੀ 20 ਤਰੀਕ ਨੂੰ ਰਾਤੀ ਮਾਤਾ ਕੌਲਾਂ ਜੀ ਦੇ ਗੁਰਦੁਆਰੇ ਕੌਲਸਰ ਸਾਹਿਬ, ਹਰ ਮਹੀਨੇ ਦੀ 27 ਤਰੀਕ ਨੂੰ ਸਵੇਰੇ 11 to 1। ਜਿਹੜਾ 20 ਤਰੀਕ ਦਾ ਦੀਵਾਨ 8 to 10 ਰਾਤੀ ਬਾਬੇ ਨਾਨਕ ਦੇ 20 ਰੁਪਈਆਂ ਦੇ ਲੰਗਰਾਂ ਨੂੰ ਸਮਰਪਿਤ ਕਰਕੇ ਸ਼ੁਰੂ ਕੀਤਾ, 27 ਤਰੀਕ ਦਾ ਦੀਵਾਨ ਬਾਬਾ ਦੀਪ ਸਿੰਘ ਜੀ ਦੇ ਆਗਮਨ ਨੂੰ ਸਮਰਪਿਤ ਕਰਕੇ ਸ਼ੁਰੂ ਕੀਤਾ, ਸਵੇਰੇ 11 to 1 ਰਾਮ ਤੀਰਥ ਰੋਡ ਤੇ। ਮੈਂ ਸਭ ਨੂੰ ਬੇਨਤੀ ਕਰਦਾ, ਜ਼ਰੂਰ ਦਰਸ਼ਨ ਦਿਆ ਕਰੋ। ਤੇ ਇਸ ਮਹੀਨੇ ਬੜੇ ਵਿਸ਼ੇਸ਼ ਸਮਾਗਮ ਨੇ, ਬੁੱਧਵਾਰ ਤੇ ਸ਼ੁੱਕਰਵਾਰ ਰਾਤੀ 8 to 10। ਜਿਨ੍ਹਾਂ ਨੇ ਅਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਭਾਈ ਅਮਨਦੀਪ ਸਿੰਘ ਅਫੀਸ਼ੀਅਲ ਚੈਨਲ ਯੂਟਿਊਬ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ, ਕਿਉਂਕਿ ਕਈ ਥਾਵਾਂ ਤੇ ਫਤਿਹ ਟੀਵੀ ਵੀ ਚੱਲਦਾ, ਨਹੀਂ ਚੱਲਦਾ ਕਈ ਥਾਵਾਂ ਤੇ ਕਈ ਸ਼ਹਿਰਾਂ 'ਚ। ਪਰ ਜਦੋਂ ਤੁਸੀਂ ਇਹ ਚੈਨਲ ਸਬਸਕ੍ਰਾਈਬ ਕਰੋਗੇ, ਵਰਲਡ ਵਾਈਡ ਜਿੱਥੇ ਮਰਜ਼ੀ ਬੈਠੇ ਪ੍ਰੋਗਰਾਮ ਵੇਖ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਭਾਈ ਅਮਨਦੀਪ ਸਿੰਘ ਬੀਬੀ ਕੌਲਾਂ ਵਾਲੇ, ਇਹ ਵੀ ਆਪ ਜੀ ਲਾਈਕ ਕਰ ਦਿਓ, ਫੋਲੋ ਕਰ ਦਿਓ, ਸ਼ੇਅਰ ਕਰ ਦਿਓ। ਇਹ ਸਮਾਗਮ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਦਾ ਇਹ ਸਾਡੇ ਪੇਜ ਤੇ ਨਾਲ ਯੂਟਿਊਬ ਚੈਨਲ ਤੇ ਲਾਈਵ ਆਇਆ ਕਰੇਗਾ, ਗੁਰੂ ਜੀ ਦੀ ਕਿਰਪਾ ਨਾਲ bani.net ਤੇ ਵੀ, ਹੋਰ ਵੀ ਕਈ ਚੈਨਲਾਂ ਦੇ ਰਾਹੀਂ ਤੁਸੀਂ ਲਾਈਵ ਦੇਖ ਸਕੋਗੇ 8 to 10 ਬੁੱਧਵਾਰ ਤੇ ਸ਼ੁੱਕਰਵਾਰ। ਐਤਵਾਰ ਦਾ ਸਮਾਂ ਜੋ ਦੁਪਹਿਰ ਦਾ ਹੋਇਆ ਕਰੇਗਾ, ਇਸ਼ਤਿਹਾਰਾਂ ਰਾਹੀਂ ਤੁਹਾਡੇ ਤੱਕ ਮੈਸੇਜ ਪਹੁੰਚ ਜਾਏਗਾ। ਆਪ ਜੀ ਸਾਰੇ ਕਿਰਪਾ ਕਰਿਆ ਕਰੋ, ਹੋਰ ਵੀ ਸੰਗਤਾਂ ਨੂੰ ਜੋੜੋ। ਤੇ 21 ਤਰੀਕ ਤੋਂ ਲੈ ਕੇ 27 ਤਰੀਕ ਤੱਕ, ਜੋ 27 ਨੂੰ ਸਵੇਰ ਦਾ ਦੀਵਾਨ ਵੀ ਇੱਥੇ ਹੋਣਾ, 20 ਰਾਤ ਦਾ ਕੌਲਸਰ ਸਾਹਿਬ, ਤੇ 21 ਤਰੀਕ ਨੂੰ ਭੁੱਲਿਓ ਨਾ, ਜਿਹੜੇ ਵਿੱਚ ਬੁੱਧਵਾਰ ਸ਼ੁੱਕਰਵਾਰ ਆਉਣਗੇ ਐਤਵਾਰ, ਉਹ ਦੀਵਾਨ ਉਸੇ ਤਰ੍ਹਾਂ ਹੀ ਚੱਲਣਗੇ। 20 ਤਰੀਕ ਨੂੰ ਕੌਲਸਰ ਸਾਹਿਬ ਤੇ 21 ਰਾਤ ਤੋਂ 27 ਰਾਤ ਤੱਕ, ਜੋ ਇਸੇ ਅਸਥਾਨ ਤੇ 8 to 9 ਰੋਜ਼ਾਨਾ ਦਾਸ ਕੀਰਤਨ ਦੀ ਸੇਵਾ ਕਰਿਆ ਕਰੇਗਾ ਸਾਰੀ ਸੰਗਤ। ਇਸ ਕਰਕੇ ਮੈਂ ਬੇਨਤੀ ਕਰਦਾ, ਇਹ ਚੈਨਲ ਸਾਡੇ ਭਾਈ ਅਮਨਦੀਪ ਸਿੰਘ ਅਫੀਸ਼ੀਅਲ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ, ਤੇ ਨਾਲ ਫੇਸਬੁੱਕ ਪੇਜ ਨੂੰ ਵੀ ਲਾਈਕ, ਸ਼ੇਅਰ ਤੇ ਫੋਲੋ ਜ਼ਰੂਰ ਕਰੋ ਜੀ, ਇਹ ਬੇਨਤੀਆਂ ਪ੍ਰਮਾਣ। ਤੇ ਬਾਕੀ ਇੱਥੇ ਜੋ ਗੁਰੂ ਦਾ ਲੰਗਰ ਚੱਲਦਾ ਹੈ, ਕੋਈ ਪ੍ਰੇਮੀ ਕਣਕ ਦੀ ਸੇਵਾ ਕਰ ਰਿਹਾ, ਕੋਈ ਕਣਕ ਲਿਆ ਰਿਹਾ, ਕੋਈ ਕੁਝ ਹਾਜ਼ਰੀ ਲਾ ਰਿਹਾ, ਕੋਈ ਸਬਜ਼ੀਆਂ ਦੀ ਹਾਜ਼ਰੀ, ਕੋਈ ਖੁੱਲੀ ਰਸਦ ਦੀ ਹਾਜ਼ਰੀ ਲਾ ਰਿਹਾ, ਇਹ ਸਭ ਤੁਹਾਡੀਆਂ ਸੀਸਾਂ ਬਖਸ਼ਿਸ਼ਾਂ ਨਾਲ ਕਾਰਜ ਚੱਲ ਰਹੇ ਨੇ, ਤੇ ਇਹ ਮੈਂ ਬੇਨਤੀ ਕਰਦਾ ਇਸੇ ਤਰ੍ਹਾਂ ਤੁਸੀਂ ਸਭ ਨੇ ਤਨ ਮਨ ਧਨ ਦੇ ਨਾਲ ਸਹਿਯੋਗ ਕਰਨਾ। ਮਹੀਨੇਵਾਰੀ ਜਿਨ੍ਹਾਂ ਨੇ ਡੋਨਰ ਪੱਕੇ ਬਣਨਾ, ਯੂਟਿਊਬ ਤੇ ਪੂਰੀ ਉਹ ਲਾਲ ਰੰਗ ਦੀ ਪੱਟੀ ਵਿੱਚ ਵਾਰ ਵਾਰ ਨੰਬਰ ਫਲੈਸ਼ ਹੋ ਰਿਹਾ, ਜਿਨ੍ਹਾਂ ਨੇ ਪੱਕੇ ਮਹੀਨੇ ਬਾਅਦ ਡੋਨੇਸ਼ਨ ਦੇਣੀ ਹੈ, ਡੋਨਰ ਬਣਨਾ, ਉਹ ਵੀ ਨੰਬਰ ਆਪ ਜੀ ਨੋਟ ਕਰ ਲਓ। ਟੀਵੀ ਸਕਰੀਨ ਦੇ ਉੱਪਰ ਵੀ ਚੱਲ ਰਹੀ ਹੈ ਥੱਲੇ ਪੱਟੀ, ਉਹਦੇ 'ਚ ਨੰਬਰ ਆ ਰਿਹਾ। ਤੇ ਜਿਨ੍ਹਾਂ ਨੇ ਅਕੈਡਮੀ ਬਾਬਤ ਕੋਈ ਗੱਲਬਾਤ ਕਰਨੀ ਹੋਵੇ, ਦਾਖਲਾ ਲੈਣਾ ਹੋਵੇ, ਉਹ ਵੀ ਨੰਬਰ ਤੁਹਾਡੀ ਟੀਵੀ ਸਕਰੀਨ ਤੇ ਆ ਰਿਹਾ। ਜਿਨ੍ਹਾਂ ਨੇ ਇਹ ਇੱਕ ਗਜ, ਦੋ ਗਜ, ਪੰਜ ਗਜ, ਕਿਸੇ ਨੇ ਵੀ ਸੇਵਾ 'ਚ ਹਿੱਸਾ ਪਾਉਣਾ ਹੋਵੇ, ਉਹ ਵੀ ਨੰਬਰ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਹੇ ਨੇ। ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ ਜੀ। ਆਓ ਸੰਤ ਜਨਾ ਮਿਲ ਹਰ ਜਸ ਗਾਏ ਹੋਏ ਪੌੜੀ ਲਾਓ, ਕੀਰਤਨ ਦੀ ਸਮਾਪਤੀ ਹੈ ਜੀ। ਸ਼ੁੱਕਰਵਾਰ ਦੇ ਦੀਵਾਨ ਵਿੱਚ ਫਿਰ ਸਤਿਗੁਰੂ ਕਿਰਪਾ ਕਰਨ, ਤੁਹਾਡੇ ਦੀਦਾਰ ਕਰਾਉਣ, ਬਖਸ਼ਿਸ਼ਾਂ ਕਰਕੇ ਆਪਣੀਆਂ ਸੇਵਾਵਾਂ ਆਪ ਲੈਣ ਜੀ।
ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ,
ਹਰ ਜਸ ਗਾਇਓ ਸੰਤ ਜਨਾ ਮਿਲ, ਹਰ ਜਸ ਗਾਇਓ ਸੰਤ ਜਨਾ ਮਿਲ,
ਸੰਤ ਜਨਾ ਮਿਲ, ਹਰ ਜਸ ਗਾਇਓ ਕੋਟ ਜਨਮ ਕੇ ਤੂੰ ਗਵਾਇਓ,
ਜੋ ਚਾਹ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ,
ਸਰਬ ਸੁਖ ਹਰ ਨਾਮ ਬਣਾਈ, ਗੁਰ ਪ੍ਰਸਾਦ ਮਤ ਪਾਈ, ਸਰਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ,
ਦਿਵਸਰਾ ਤੁਇ ਦਾਈ ਦਾਇਆ ਖੇਲੇ ਸਗਲ ਜਗਤ,
ਚੰਗੀਆਂ ਬੁਰੀਆਂ ਬੱਚੇ ਚਰਮ ਹਦੂਰ,
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ,
ਜਿੰਨੀ ਨਾਮ ਧਿਆਇਆ ਕਈ ਸਖਤ ਕਾਲ,
ਨਾਨਕ ਦੇਵ ਉਜਲੇ ਕੀਤੀ ਛੁੱਟੀ ਨਾਲ,
ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪੁਰਖ ਜੀ ਕਾ ਧਿਆਨ ਕਰਕੇ ਬੋਲਣਾ ਜੀ।
ਇਹ ਨਿਮਾਣਿਆਂ ਦੇ ਮਨ ਸਤਿਗੁਰੂ ਧੰਨ ਗੁਰੂ ਰਾਮਦਾਸ, ਧੰਨ ਬਾਬਾ ਦੀਪ ਸਿੰਘ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਨੇ ਕਿਰਪਾ ਕੀਤੀ, ਆਪਣੇ ਬੱਚਿਆਂ ਪਾਸੋਂ ਕੁਝ ਸਮਾਂ ਕੀਰਤਨ ਦੀ ਗੁਰਮੁਖ ਵਿਚਾਰਾਂ ਦੀ ਆਪਣੀ ਗੋਦ ਵਿੱਚ ਬਿਠਾ ਕੇ ਸੇਵਾ ਲਈ। ਆਪ ਜੀ ਦਾ ਸ਼ੁਕਰਾਨਾ, ਭੁੱਲਾਂ ਮਾਫ਼ ਕਰਨੀਆਂ ਅੱਗੇ ਤੋਂ ਸਮਤ ਬਖਸ਼ਣੀ, ਜੋ ਜੋ ਪ੍ਰੇਮੀ ਇਸ ਵੇਲੇ ਜੁੜੇ ਨੇ ਸਭ ਦੀਆਂ ਝੋਲੀਆਂ ਭਰਨੀਆਂ ਜੀ, ਕਿਰਪਾ ਦੇ ਖਾਤੇ ਖੋਲਣੇ, ਸਭ ਨੂੰ ਬਰਕਤਾਂ ਪਾਉਣੀਆਂ, ਆਪਣੇ ਹੁਕਮਨਾਮੇ ਬਖਸ਼ਿਸ਼ ਕਰਕੇ ਨਿਹਾਲ ਕਰੋ। ਆਪ ਜੀ ਦੇ ਦਰ ਤੇ ਜੋ ਜੀ ਆਵੇ ਸੋ ਰੱਜ ਜਾਵੇ, ਨਾਨਕ ਨਾਮ
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ,
ਵਾਹਿਗੁਰੂ ਜੀ ਕਾ
ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਦਿਵਾਤਿ ਤਾਤ ਜੀ, ਟੋਟੀ ਮਹੱਲਾ ਪੰਜਵਾਂ, ਪਾਈ ਮੇਰੇ ਮਨ ਕੋ ਦੁੱਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਣਤੈ ਸਭ ਦੁੱਖ ਰਹਾਉ, ਮਾਈ ਮੇਰੇ ਮਨ ਕੋ ਸੁਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਣਸੈ ਸਭ ਦੁੱਖ ਰਹਾਉ, ਕੋਟ ਜਨਮ ਕੇ ਕਿਲ ਵਿਪਨਾਤ ਹੈ, ਸਿਮਰਤ ਪਾਵਣ ਤਨ ਮਨ ਸੁਖ, ਦੇਖ ਸਰੂਪ ਪੂਰਨ ਪਈ ਆਸਾ, ਦਰਸ਼ਨ ਭੇਟਤ ਉਤਰੀ ਭੁੱਖ, ਚਾਰ ਪਦਾਰਥ ਅਤਿ ਮਹਾਚਿਤ, ਕਾਮ ਤੇਨ ਪਾਰ ਜਾਤ ਹਰ ਹਰ ਰੁਖ, ਨਾਨਕ ਸ਼ਰਨ ਗਹੀ ਸੁਖ ਸਾਗਰ, जन्म मरण फिर गर्बणा दुख, नानक शरण गही सुख सागर। जन्म मरण फिर गर्बणा दुख, वाहिगुरु जी का खालसा वाहिगुरु जी की फतेह।